ਸਤਨਾਮ ਵਾਹਿਗੁਰੂ ਸਾਹਿਬ ਜੀਓ ਸਰਬੰਗ ਗੰਤਾ ਸਰਬੰਗ ਹੰਤਾ ਸਰਬ ਤੇ ਅਨਪੇਖ ਸਰਬ ਸ਼ਾਸਤਰ ਨਾ ਜਾਨਹੀ ਜਿਹੇ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾਂ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਹੀ ਬਹੁ ਚਿਤ ਮਦ ਭਾਰ ਛੰਦ ਤਵ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਭਉ ਪ੍ਰਕਾਸ਼ ਨਿਸਦਿਨ ਅਨਾਸ ਆਜਾਨ ਬਾਹੁ ਸ਼ਾਹਾਨ ਸ਼ਾਹੋ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਰੰਕਾਨ ਰੰਕ ਕਾਲਾਨ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਵੱਡ ਭਾਗੇ ਹੋ ਜੋ ਕਿ ਗੁਰੂ ਦਰਬਾਰ ਵਿੱਚ ਅੰਮ੍ਰਿਤ ਵੇਲੇ ਪਹੁੰਚ ਕੇ ਆਪਣੇ ਮਿਲੇ ਮਨੁੱਖੀ ਤਨ ਨੂੰ ਸਫਲ ਕਰ ਰਹੇ ਹੋ। ਕਲਗੀਆਂ ਵਾਲੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਣੀ ਜਾਪ ਸਾਹਿਬ ਜਿਸ ਦੀ ਲੜੀ ਵਾਰ ਵਿਆਖਿਆ ਆਪ ਜੀ ਗੁਰੂ ਕਿਰਪਾ ਦੁਆਰਾ ਸਰਵਣ ਕਰਦੇ ਆ ਰਹੇ ਹੋ। ਅੱਜ ਦੇ ਸੰਤ ਆਪ ਜੀ ਨੇ ਸਰਵਣ ਕੀਤੇ ਨੇ। ਇਸ 86 ਨੰਬਰ ਸ਼ੰਤ ਵਿੱਚ ਸਤਿਗੁਰੂ ਨੇ ਰੱਬ ਦੇ ਉਸ ਸਰੂਪ ਦਾ ਬਿਆਨ ਕੀਤਾ ਹੈ ਜਿਸ ਨੂੰ ਬੜਿਆਂ ਨੇ ਜਾਣਨਾ ਚਾਹਿਆ ਪਰ ਉਹ ਹੱਥ ਵਿੱਚ ਉਹਦੀ ਜਾਣਕਾਰੀ ਨਹੀਂ ਆਈ। ਦੋ ਤਰ੍ਹਾਂ ਦੇ ਸਰੂਪ ਗੁਰਬਾਣੀ ਵਿੱਚ ਅਕਾਲ ਪੁਰਖ ਦੇ ਬਿਆਨੇ ਗਏ ਨੇ, ਭਾਵੇਂ ਉਹ ਅਕਥ ਹੈ ਕਹਿਣ ਵਿੱਚ ਨਹੀਂ ਆਉਂਦਾ ਔਰ ਬਿਆਨ ਵਿੱਚ ਵੀ ਨਹੀਂ ਆਉਂਦਾ, ਉਹਨੂੰ ਕੋਈ ਸਮਝ ਵੀ ਨਹੀਂ ਸਕਦਾ, ਇੰਨਾ ਵੱਡਾ ਹੈ। ਫਿਰ ਵੀ ਕੁਝ ਨਾ ਕੁਝ ਇਸ ਤਰ੍ਹਾਂ ਦਾ ਸਤਿਗੁਰਾਂ ਦੇ ਸਮਝ ਵਿੱਚ ਆਇਆ ਹੈ, ਭਗਤਾਂ ਦੀ ਸਮਝ ਵਿੱਚ ਆਇਆ ਕਿ ਉਸ ਅਰੂਪ ਨੂੰ ਗੁਰੂ ਨੇ ਰੂਪ ਮਾਨ ਕੀਤਾ ਹੈ, ਵਿਖਾਉਣ ਦਾ ਯਤਨ ਕੀਤਾ ਹੈ। ਉਹਦੇ ਦੋ ਰੂਪ ਬਾਣੀ ਵਿੱਚ ਆਉਂਦੇ ਨੇ, ਵੈਸੇ ਤਿੰਨ ਕਹੇ ਨੇ ਗੁਰੂ ਅਰਜਨ ਦੇਵ ਜੀ ਨੇ। ਉਹਨਾਂ ਅੰਦਰ ਦੋ ਸਰੂਪ ਨੇ, ਨਿਰਗੁਣ ਔਰ ਸਰਗੁਣ। ਤੀਸਰਾ ਹੈ ਸੁਨ ਸਮਾਧੀ। ਤੁਸੀਂ ਸੁਖਮਣੀ ਸਾਹਿਬ ਵਿੱਚ ਪੜ੍ਹੋਗੇ, ਨਿਰਗੁਣ ਸਰਗੁਣ ਨਿਰੰਕਾਰ ਸੁਨ ਸਮਾਧੀ ਆਪ, ਇਹ ਤਿੰਨ ਰੂਪ ਕਹੇ ਗਏ ਨੇ। ਧਿਆਨ ਦਿਓ, ਜਾਪ ਸਾਹਿਬ ਵਿੱਚ ਸਤਿਗੁਰਾਂ ਨੇ ਅਕਾਲ ਪੁਰਖ ਦੇ ਸਰਗੁਣ ਸਰੂਪ ਦੀ ਤਸਵੀਰ ਦਿੱਤੀ ਹੈ। ਸਰਗੁਣ ਦਾ ਮਤਲਬ ਜੋ ਦਿਸਦਾ, ਨਿਰਗੁਣ ਦਾ ਮਤਲਬ ਜੋ ਦਿਸਣ ਵਿੱਚ ਨਹੀਂ ਆਉਂਦਾ। ਜਿਵੇਂ ਆਪਾਂ ਕਹਿੰਦੇ ਹਾਂ ਵੀ ਇੱਥੇ ਸਾਰਿਆਂ ਥਾਵਾਂ ਤੇ ਪਰਮਾਤਮਾ ਦਾ ਨਿਵਾਸ ਹੈ, ਉਹ ਉਪਸਥਿਤ ਹੈ, ਸਭ ਥਾਵਾਂ ਤੇ ਰਹਿੰਦਾ ਪਰ ਦਿਸਦਾ ਨਹੀਂ। ਇਹ ਜਿਹਨੇ ਵੇਖਿਆ ਉਹ ਵੀ ਕਹਿ ਸਕਦਾ, ਜਿਹਨੇ ਨਹੀਂ ਵੇਖਿਆ ਉਹ ਵੀ ਕਹਿ ਸਕਦਾ ਹੈ। ਕਿਉਂਕਿ ਜਿਹਨੇ ਨਹੀਂ ਵੇਖਿਆ, ਉਹ ਜਿਨ੍ਹਾਂ ਨੇ ਵੇਖਿਆ ਉਹਨਾਂ ਦੀ ਭਾਸ਼ਾ ਵਰਤ ਸਕਦਾ ਵੀ ਇੱਥੇ ਹੈ, ਵੇਖਿਆ ਉਹਨੇ ਨਹੀਂ। ਇਸ ਲਈ ਧਾਰਮਿਕ ਜਗਤ ਦੀ ਬਹੁ ਗਿਣਤੀ ਇਸ ਪੈਮਾਨੇ ਤੇ ਆ ਕੇ ਖਲੋ ਜਾਂਦੀ ਹੈ ਵੀ ਜਦੋਂ ਇੱਕ ਨੇ ਵੇਖਿਆ ਸੀ, ਅਸੀਂ ਵੀ ਕਿਹਾ ਇੱਥੇ ਹੈ, ਦਿਸਦਾ ਹੈ, ਇਹਨੇ ਦੀਦਾਰ ਕੀਤੇ ਨਹੀਂ, ਸੁਣ ਸੁਣਾ ਕੇ ਕਹਿ ਦਿੱਤਾ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਸੁਣ ਵੱਡਾ ਅੱਖ ਹੈ ਸਭ ਕੋਏ। ਬਹੁਤੇ ਲੋਕ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੁਣ ਸੁਣ ਕੇ ਕਹਿੰਦੇ ਵੀ ਹੈ, ਕਿਸੇ ਨੇ ਕਿਹਾ ਤੇ ਸੁਣ ਲਿਆ, ਹੈ ਵੈਸੇ ਚੰਗੀ ਗੱਲ। ਜੇ ਤੇ ਇਸ ਤਰ੍ਹਾਂ ਦੇ ਬੰਦੇ ਵਿੱਚ ਵਿਸ਼ਵਾਸ ਤੇ ਸਵੀਕਾਰ ਕਰਨ ਦੀ ਭਾਵਨਾ ਹੋਵੇ 100%, ਵੀ ਗੁਰੂ ਨੇ ਕਿਹਾ ਵੀ ਹੈ, 100% ਮੰਨ ਲਏ, ਫਿਰ ਉਹਦੇ ਜੀਵਨ ਵਿੱਚ ਬਹੁਤਾ ਸਮਾਂ ਨਹੀਂ ਲੱਗਦਾ, ਉਹ ਜਲਦੀ ਉਹਨੂੰ ਮਿਲ ਸਕਦਾ। ਪਰ ਆਮ ਤੌਰ ਤੇ ਕੀ ਹੁੰਦਾ ਹੈ, ਇਹ ਕਹਿਣ ਕਹਾਵਣ ਕੀਰਤ ਕਰਲਾ। ਗੁਰੂ ਅਰਜਨ ਦੇਵ ਜੀ ਕਹਿੰਦੇ ਕਹਿਣ ਕਹਾਣ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ, ਲੋਕ ਕਹਿੰਦੇ ਰਹਿੰਦੇ ਹੈ ਰੱਬ। ਉਹ ਇੱਕ ਤਰ੍ਹਾਂ ਦੇ ਨੀਮ ਨਾਸਤਿਕ ਨੇ। ਵੱਡੇ ਨਾਸਤਿਕ ਤਾਂ ਉਹ ਜਿਨ੍ਹਾਂ ਨੇ ਇਨਕਾਰ ਹੀ ਕਰ ਦਿੱਤਾ ਵੀ ਹੈ ਹੀ ਨਹੀਂ। ਤੇ ਦੂਜੀ ਪ੍ਰਕਾਰ ਦੇ ਨਾਸਤਿਕ, ਉਹ ਕਹਿੰਦੇ ਨੇ ਹੈ ਸਹੀ, ਪਰ ਉਹਨਾਂ ਨੇ ਕਦੀ ਉਹਦੀ ਫੀਲਿੰਗ ਪ੍ਰਤੀਤੀ ਨਹੀਂ ਕੀਤੀ, ਉਹ ਦੂਜੀ ਤਰ੍ਹਾਂ ਦੇ ਨਾਸਤਿਕ ਨੇ। ਗੁਰੂ ਅਰਜਨ ਦੇਵ ਜੀ ਕਹਿੰਦੇ ਇਸ ਤਰ੍ਹਾਂ ਲੋਕ ਸੁਣ ਕੇ ਕਹਿਣ ਕਹਾਵਣ ਕੀਰਤ ਕਰਲਾ, ਇਸ ਤਰ੍ਹਾਂ ਕਰਦੇ ਰਹਿੰਦੇ ਨੇ। ਸੁਣ ਵੱਡਾ ਅੱਖ ਹੈ ਸਭ ਕੋਏ, ਇਹਦੇ ਵਿੱਚ ਦੋ ਤਰ੍ਹਾਂ ਦੇ ਆਦਮੀ ਨੇ। ਇੱਕ ਤੇ ਜੋ ਕੁਝ ਗੁਰੂ ਨੇ ਕਿਹਾ ਭਾਵੇਂ ਨਹੀਂ ਵੇਖਿਆ, 100% ਵਿਸ਼ਵਾਸ ਕਰ ਲੈਣਾ, ਉਹ ਤੇ ਪ੍ਰਵਾਨ ਹੈ। ਪਰ ਗੁਰੂ ਨੇ ਕਿਹਾ ਹੈ ਉਹਦੀ ਵਿਆਖਿਆ ਸਿੱਖ ਲੈਣੀ, ਵਿਸ਼ਵਾਸ ਨਾ ਕਰਨਾ, ਇਹ ਕਹਿਣਾ ਵੀ ਹੋਏਗਾ ਹੀ ਕੁਝ ਨਾ ਕੁਝ। ਕਬੀਰ ਜੀ ਨੇ ਬਚਨ ਕਿਹਾ, ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਜੇ ਹੋਏਗਾ ਤੇ ਹੋਏਗਾ, ਇਹ ਇੱਕ ਦਸ਼ਾ ਹੈ, ਕਬੀਰ ਜੀ ਦੀ ਦਸ਼ਾ ਨਹੀਂ ਹੈ, ਕਬੀਰ ਜੀ ਦਾ ਇਹ ਸਲੋਕ ਨਹੀਂ। ਉਹਨਾਂ ਸਾਡੀ ਜਿਹੜੀ ਦਸ਼ਾ ਹੈ ਉਹ ਇਸ ਸਲੋਕ ਵਿੱਚ ਲਿਖੀ, ਧਿਆਨ ਦੇਣਾ। ਕਬੀਰ ਜੀ ਦੀ ਜਿਹੜੀ ਅਵਸਥਾ ਹੈ ਉਹ 52 ਅੱਖਰੀ ਵਿੱਚ ਹੈ। ਉਹ ਕਹਿੰਦੇ ਨੇ ਹੈ ਤੋ ਸਹੀ ਲਖੈ ਜੋ ਕੋਈ, ਹੈ ਤੇ ਜ਼ਰੂਰ ਉਹਨਾਂ ਨੇ ਤੇ ਠੋਕ ਕੇ ਕਹਿ ਦਿੱਤਾ ਹੈ, ਤਸੱਲੀ ਨਾਲ ਕਿਹਾ ਹੈ, ਪੂਰੀ ਤਰ੍ਹਾਂ ਨਗਾਰਾ ਵਜਾ ਕੇ ਕਿਹਾ ਹੈ ਵੀ ਹੈ, ਉਹ ਹੈ ਤੋ ਸਹੀ ਹੈ, ਜ਼ਰੂਰ ਹੈ, ਲਖੈ ਜੋ ਕੋਈ, ਪਰ ਜੇ ਕੋਈ ਅੱਖ ਖੋਲੇ ਤਾਂ ਦਿਸ ਪਵੇ। ਪਰ ਦੂਜੇ ਪਾਸੇ ਕਿਹਾ ਵੀ ਹੋਏਗਾ ਖਸਮ ਤਾਂ ਲਏਗਾ ਰਾਖ, ਇਹ ਕਿਹਨਾਂ ਵਾਸਤੇ ਵੇ? ਸਾਡੇ ਵਾਸਤੇ ਹੈ। ਅਸੀਂ ਕਹਿੰਦੇ ਹਾਂ ਵੀ ਹੋਏਗਾ ਤੇ ਰੱਖ ਲਏਗਾ, ਨਾ ਹੋਏਗਾ ਤੇ ਨਾ ਸੀ। ਤਾਂ ਜਿਨ੍ਹਾਂ ਨੇ ਡੂੰਘੀ ਪ੍ਰਤੀਤ ਕੀਤੀ ਉਹਨਾਂ ਨੇ ਗੁਰੂ ਦੇ ਹੁਕਮ ਤੇ ਫੁੱਲ ਚਾੜ ਦਿੱਤੇ। ਦੋ ਸਰੂਪਾਂ ਦਾ ਬਿਆਨ ਕਰ ਰਿਹਾ ਸੀ ਸਤਿਗੁਰੂ ਨੇ ਅੱਜ ਦੇ ਬਚਨ ਵਿੱਚ। ਤਕਰੀਬਨ ਸਾਰਾ ਜਾਪ ਸਾਹਿਬ, ਕਿਉਂਕਿ ਅਕਾਲ ਪੁਰਖ ਦੇ ਦੋ ਸਰੂਪ ਨੇ, ਇੱਕ ਅਣਦਿਸਦਾ ਤੇ ਇੱਕ ਦਿਸਦਾ, ਸੰਸਾਰ ਦਾ ਜਿਹੜਾ ਰੂਪ ਹੈ, ਜਿਹਦੇ ਵਿੱਚ ਕਿੰਨੀ ਤਰ੍ਹਾਂ ਦੇ ਲੋਕ ਆਪਾਂ ਆਉਂਦੇ ਹਾਂ, ਉਹਨਾਂ ਦੇ ਵਿੱਚੋਂ ਵੇਖਣਾ। ਨਹੀਂ ਤੇ ब्रह्म ग्यानी आपां कहने आ भी उहदे विच ते रब विच भेद नहीं, चलो ये तां गल पक्की भी उहदे विच परमात्मा दा निवास है जिहड़ा भगत है। पर जदों तुसी जाप साहिब ते भगत नामदेव जी दी बाणी पढ़ोगे उहदे विच कल्ले संत तक ते ब्रह्म ग्यानी तक गल नहीं, उह कहिंदे पापी विच भी तूं है, पुन्नी विच भी तूं है। अज शब्द आए ने रंकान रंक, रंक कहिंदे ने गरीब नूं, तू गरीबां तों गरीब है, जबकि वह गरीब तो है नहीं, यानी कि जेडे गरीब लोग ने जिन्हां कोल कख भी नहीं, ना जिन्हां कोल धर्म की पूंजी है, ना जिन्हां कोल संसार की पूंजी है, वह भी तेरे उहदे विचों भी कलगियां वाले ने दीदार कर ले। कोई भी इस तरह का आदमी वह कलगियां वाले नूं नहीं दिसदा कि जिहदे विचों उहदी आबा उहदा नूर उहदी तस्वीर उभर के सामने नहीं आउंदी। वह कहिंदे गरीबां विच भी तूं है। एक पासे तलवार लैके दुश्मन नाल लड़दे ने, दूजे पासे एक सिख नूं जिहड़ा पाणी पिआउंदा सी उहनूं कहिंदे मलम पट्टी भी लै, जिथे पाणी पियाएगा उथे मलम ते पट्टी भी उहनां नूं कर। इको वक्त दो चीजां वेखणियां इह बड़ी औखी गल है। इस करके सतगुरां ने अज बचन कीता उहदा जिहड़ा स्वरूप है ना दिसन वाला ते एक दिसन वाला उहनूं वेख के सतगुरु इत्थे बचन कहिंदे कहिंदे उहदा किसे ने अंत नहीं पाया। बड़े लोग आए, तीन तरह के लोग मैं सांझी करां बेनती आप जी दे। संसार विच तीन तरह के लोग ने, एक तो वह ने जेड़े इस झंझट विच पैंदे ही नहीं भी गुरबाणी विच जो कुछ लिखिया है छड़ो परां की करना, मथा टेको। बाप टेकदा सी, मैं भी टेक दिता। कीर्तन सीखना है, कथा सीखनी है, प्रसाद कराउना है, यात्रा ते जाना है, रवायत बनी हुई उहनूं पालना है। पर उहनां दा संबंध जो कुछ विच लिखिया उहदे नाल उह कहिंदे साडे वस दीआं गल्लां नहीं, उधर तुरन नूं। ਇਹ ਪਹਿਲੀ ਤਰ੍ਹਾਂ ਦੇ ਲੋਕ ਨੇ ਬਹੁ ਗਿਣਤੀ ਵਿੱਚ ਹੈਣ ਉਹ ਧਾਰਮਿਕ, ਪਰ ਉਹ ਜਦੋਂ ਇੱਥੇ ਆਉਣਗੇ ਜੋ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਉਹਨਾਂ ਦੀ ਦਿਮਾਗ ਦੇ ਵਿੱਚ ਉਸ ਪ੍ਰਤੀ ਕੋਈ ਚਾਉ ਨਹੀਂ ਹੋਏਗਾ, ਉਤਸੁਕਤਾ ਨਹੀਂ ਹੈ, ਸੁੱਤੇ ਹੋਏ ਨੇ ਇੱਕ ਪ੍ਰਕਾਰ ਨਾਲ। ਉਹ ਕਹਿੰਦੇ ਤੇ ਵਾਧੂ ਦੀਆਂ ਗੱਲਾਂ ਨੇ, ਕੋਈ ਕਥਾ ਕਰੇ, ਕੋਈ ਕੀਰਤਨ ਕਰੇ, ਗੁਰੂ ਗ੍ਰੰਥ ਸਾਹਿਬ ਹੈਣ, ਮੱਥਾ ਟੇਕੋ, ਅਰਦਾਸ ਕਰੋ, ਗੱਲ ਖਤਮ ਹੋ ਗਈ। ਪਹਿਲੀ ਤਰ੍ਹਾਂ ਦੇ ਲੋਕ ਨੇ। ਦੂਜੀ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਚੱਲਣ ਦਾ ਯਤਨ ਕਰਦੇ ਨੇ ਪਰ ਚੱਲ ਨਹੀਂ ਸਕਦੇ ਉਹਦੇ ਉੱਤੇ, ਯਤਨ ਜ਼ਰੂਰ ਕਰਦੇ ਨੇ, ਤੁਰ ਪਏ, ਆਰੰਭਤਾ ਹੋ ਗਈ ਪਰ ਅੱਗੇ ਨਹੀਂ ਵੱਧ ਸਕਦੇ। ਤੇ ਤੀਜੀ ਤਰ੍ਹਾਂ ਦੇ ਲੋਕ ਉਹ ਨੇ ਜਿਨ੍ਹਾਂ ਨੇ ਕੁਝ ਨਾ ਕੁਝ ਜਾਣ ਲਿਆ ਹੈ, ਅੱਜ ਉਹਨਾਂ ਦਾ ਜ਼ਿਕਰ ਕਰ ਰਹੇ ਜਿਹੜੇ ਤੇ ਖੋਜ ਕਰਦੇ। ਉਹਨਾਂ ਵਿੱਚ ਇੱਕ ਰੋਗ ਹੁੰਦਾ ਹੈ, ਉਹ ਸੋਚਦੇ ਨੇ ਵੀ ਇੰਨਾ ਜਪਾਂਗਾ ਤੇ ਰੱਬ ਨੂੰ ਪਾ ਲਵਾਂਗਾ, ਇਹ ਉਹਨਾਂ ਦਾ ਰੋਗ ਹੈ। ਖਿਆਲ ਰੱਖਣਾ, ਮੈਂ ਤਿੰਨ ਤਰ੍ਹਾਂ ਦੇ ਲੋਕ ਕਹੇ ਨੇ। ਪਹਿਲਿਆਂ ਦਾ ਰੋਗ ਇਹ ਹੈ, ਪਹਿਲਿਆਂ ਵਿੱਚ ਕਮੀ ਇਹ ਹੈ ਕਿ ਉਹ ਗੁਰੂ ਨੂੰ ਮੱਥਾ ਜ਼ਰੂਰ ਟੇਕਦੇ, ਫੁੱਲ ਜ਼ਰੂਰ ਚੜਾਉਂਦੇ, ਅਖੰਡ ਪਾਠ ਜ਼ਰੂਰ ਕਰਾਉਂਦੇ ਨੇ, ਸਭ ਕਰਦੇ ਨੇ, ਪਰ ਜਿੱਥੇ ਜਾ ਕੇ ਗੁਰੂ ਨੇ ਕਿਹਾ ਹੈ ਵੀ ਤੈਨੂੰ ਜ਼ਿੰਦਗੀ ਕਾਹਦੇ ਵਾਸਤੇ ਮਿਲੀ ਹੈ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਉੱਥੇ ਇੱਕ ਵੱਡੀ ਸਾਰੀ ਪੱਟੀ ਲੈ ਕੇ ਇੰਨਾ ਰੂੰ ਲੈ ਕੇ ਦੋਵਾਂ ਕੰਨਾਂ ਵਿੱਚ ਪਾ ਲੈਂਦੇ ਵੀ ਇਹ ਗੱਲ ਸਾਡੀ ਨਹੀਂ ਹੈ, ਅਸੀਂ ਜਿਹੜਾ ਕਰਨਾ ਸੀ ਕਰ ਦਿੱਤਾ ਹੈ, ਉਹ ਉੱਥੇ ਰੁਕ ਗਏ। ਦੂਜੇ ਲੋਕ ਦੂਜੀ ਤਰ੍ਹਾਂ ਦੇ ਗੁਰੂ ਦੀ ਗੱਲ ਸੁਣ ਲੈਂਦੇ ਨੇ, ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣ ਕੇ, ਪਰ ਉਹਨਾਂ ਵਿੱਚ ਇੱਕ ਹੋਰ ਕਮੀ ਹੁੰਦੀ ਹੈ। ਦੂਸਰੀ ਤਰ੍ਹਾਂ ਦੇ ਲੋਕ ਕੁਝ ਜਪਦੇ ਵੀ ਹਨ, ਖੋਜਦੇ ਵੀ ਨੇ, ਤਰਸਦੇ ਵੀ ਨੇ ਕਿ ਮਿਲਾਂ, ਪਰ ਉਹਨਾਂ ਵਿੱਚ ਇੱਕ ਹੋਰ ਰੋਗ ਹੈ, ਇੱਕ ਹੋਰ ਕਮੀ ਹੈ। ਉਹ ਰੱਬ ਨੂੰ ਜਪਦੇ ਨੇ ਰੱਬ ਨੂੰ ਪਾਉਣ ਵਾਸਤੇ ਕਿ ਮੈਂ ਉਹਨੂੰ ਆਪਣੇ ਕਾਬੂ ਕਰ ਲਵਾਂ, ਜਿਵੇਂ ਕੋਈ ਚੀਜ਼ ਹੈ ਵਸ ਵਿੱਚ ਕਰ ਲਵਾਂ। ਉਹ ਸੇਵਾ ਕਰਦੇ ਨੇ ਕਿ ਗੁਰੂ ਮੇਰੇ ਵਸ ਵਿੱਚ ਆ ਜਾਏ, ਜਿਵੇਂ ਮੰਤਰਾਂ ਨਾਲ ਦੇਵਤੇ ਵਸ ਕਰਨ ਦੀ ਗੱਲ ਚੱਲਦੀ ਹੈ। ਇਹ ਵਸੀਕਾਰ ਦੀ ਜਿਹੜੀ ਪ੍ਰਵਿਰਤੀ ਹੈ ਇਹ ਤਾਂ ਭੂਤ ਪ੍ਰੇਤਾਂ ਦੀ ਦੁਨੀਆਂ ਵਿੱਚ ਤਾਂ ਚੱਲਦੀ ਹੈ, ਪਰ ਇਧਰ ਵੀ ਚਲਾ ਦਿੱਤੀ ਆਦਮੀ ਨੇ ਵੀ ਇੰਨਾ ਜਪੋ ਤੇ ਗੁਰੂ ਨੂੰ ਕਰੋ ਬਸ, ਇੰਨੀ ਕਰੋ ਸੇਵਾ ਤੇ ਰੱਬ ਨੂੰ ਕਰੋ ਕੈਦ। ਪਰ ਇਸ ਤਰ੍ਹਾਂ ਹੁੰਦਾ ਨਹੀਂ ਕਦੀ। ਇਹ ਦੂਜੇ ਤਰ੍ਹਾਂ ਦੇ ਲੋਕਾਂ ਦੀ ਕਮੀ ਹੈ ਕਿ ਉਹ ਜਿਹੜਾ ਧਰਮ ਦਾ ਕਰਮ ਕਰਦੇ ਨੇ ਉਹਦੇ ਬਦਲੇ ਦਾਵਾ ਕਰ ਪੈਂਦੇ ਨੇ ਕਿ ਅਸੀਂ ਕੀਤਾ ਤੇ ਹੁਣ ਮਿਲਣਾ ਚਾਹੀਦਾ, ਪਰ ਉੱਥੇ ਹੈ ਨਹੀਂ। ਸਤਿਗੁਰਾਂ ਨੇ ਬਾਣੀ ਵਿੱਚ ਬਚਨ ਕੀਤੇ ਨੇ, ਨਾ ਤੂੰ ਆਵੇ ਵਸ ਕਿਤੇ ਸਿਆਣਪੈ। ਇਹ ਸਾਡੇ ਵਰਗੇ ਖੋਜੀਆਂ ਨੂੰ, ਜਿਹੜੇ ਖੋਜ ਖੋਜ ਕੇ ਤੇ ਜਾਣਕਾਰੀ ਦੀ ਇੱਕ ਵੱਡੀ ਸਾਰੀ ਪੰਡ ਸਿਰ ਤੇ ਰੱਖ ਕੇ ਦਿਨ ਰਾਤ ਆਪਾਂ ਤੁਰਨੇ, ਇਹ ਉਹਨਾਂ ਵਾਸਤੇ ਹੈ। ਉਹ ਕਹਿੰਦੇ ਗਲਤ ਕਰ ਰਿਹਾ ਤੂੰ, ਉਹਨੂੰ ਸਿਰਫ ਪਿਆਰ ਕਰ ਉਹਦੇ ਵਿੱਚ ਲੀਨ ਹੋਣ ਵਾਸਤੇ, ਉਹਦੀ ਜਾਣਕਾਰੀ ਵਾਸਤੇ ਨਹੀਂ, ਕਿਉਂਕਿ ਜਾਣਕਾਰੀ ਉਹਦੀ ਤੂੰ ਲੈ ਨਹੀਂ ਸਕਦਾ, ਤੁੱਛ ਹੈ, ਛੋਟਾ ਹੈ। ਅਜੇ ਤੂੰ ਉਹਨੂੰ ਥੋੜਾ ਜਿਹਾ ਦੇਖੀਏ ਨੇ, ਜਿੱਦਣ ਦੇਖ ਲਿਆ ਤੇ ਸਾਰੀ ਮੂਰਖਤਾ ਇਕਦਮ ਝੜ ਜਾਏਗੀ ਜਾਣਕਾਰੀ ਹਾਸਲ ਕਰਨ ਦੀ। ਇਸ ਲਈ ਸਤਿਗੁਰਾਂ ਨੇ ਦੂਸਰੀ ਪ੍ਰਕਾਰ ਦੇ ਲੋਕਾਂ ਦਾ ਜਿਹੜਾ ਰੋਗ ਹੈ, ਜਿਹੜੀ ਕਮੀ ਹੈ, ਉਹਨੂੰ ਦਰਸਾਉਂਦਿਆਂ ਸਮਝਾਇਆ, ਕਹਿੰਦੇ ਨਾ ਤੂੰ ਆਵੇ ਵਸ ਕਿਤੇ ਸਿਆਣਪੈ। ਕਿਸੇ ਸਿਆਣਪ ਨਾਲ, ਕਿਸੇ ਤਰ੍ਹਾਂ ਦੀ ਚਲਾਕੀ ਦੇ ਨਾਲ, ਕਿਸੇ ਪ੍ਰਕਾਰ ਦੇ ਗਿਆਨ ਧਿਆਨ ਦੇ ਨਾਲ ਤੂੰ ਵਸ ਵਿੱਚ ਆ ਜਾ, ਮੁਮਕਿਨ ਹੈ ਹੀ ਨਹੀਂ। ਨਾ ਤੂੰ ਆਵੇ ਵਸ, ਬਹੁਤਾ ਦਾਨ ਦੇ। ਦਾਨ ਜੇ ਕੋਈ ਬਹੁਤਾ ਕਰੇ ਤੇ ਸੰਭਾਵਨਾ ਨਹੀਂ ਵੀ ਵਸ ਵਿੱਚ ਆ ਜਾ, ਕਦੀ ਨਹੀਂ ਆਉਂਦਾ। ਕੌਡੀ ਦੀ ਗੱਲ ਤੇ ਚੱਲਦੀ ਏ ਕਿ ਭਾਵਣੀ ਭਗਤ ਭਾਏ, ਕੌਡੀ ਅਗਰ ਭਾਗ ਰੱਖੇ। ਪਰ ਗੁਰਮਤ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਵੀ ਕੋਈ ਕਰੋੜ ਰੱਖੇ ਤੇ ਮੈਂ ਖੁਸ਼ ਹੋ ਜਾਵਾਂਗਾ। ਕੌਡੀ ਦੀ ਗੱਲ ਚੱਲਦੀ ਹੈ। ਉਸ ਦਾਨ ਨੂੰ ਵੀ ਇਹਦੇ ਵਿੱਚ ਵਰਤ ਕੇ ਆਦਮੀ ਸਫਲ ਨਹੀਂ ਹੋ ਸਕਦਾ। ਇਹ ਸਾਰੀਆਂ ਚੀਜ਼ਾਂ ਤਾਂ ਸਿਰਫ ਬੰਦੇ ਦੇ ਆਲੇ ਦੁਆਲੇ ਵਲੇਟੇ ਹੋਏ ਕੱਪੜੇ ਜਿਹੜੇ ਨੇ ਉਹਨਾਂ ਨੂੰ ਲਾਉਣ ਵਰਗੀ ਕਿਰਿਆ ਹੈ। ਜਿਵੇਂ ਕੋਈ ਬੰਦਾ ਪਸੀਨੇ ਨਾਲ ਭਿੱਜਿਆ ਹੋਇਆ, ਗਰਮੀ ਵਿੱਚ ਤੜਫ ਰਿਹਾ ਤੇ ਆਪਣੇ ਆਲੇ ਦੁਆਲੇ ਸਰੀਰ ਦੇ 5-7 ਜਾਮੇ ਪਹਿਨੇ ਹੋਏ ਨੇ, ਕੋਟ ਪਹਿਨੇ ਹੋਏ ਨੇ, ਗਰਮ ਕੱਪੜੇ, ਅਰਦਾਸ ਇਹ ਕਰ ਰਿਹਾ ਵੀ ਮੇਰੀ ਗਰਮੀ ਹਟਾ ਦਿਓ, ਕੋਈ ਹੈ, ਅਰਦਾਸ ਇਹ ਕਰ ਰਿਹਾ। ਤੇ ਉਹਦਾ ਇੱਕ ਆਪਣਾ ਕਰਨ ਵਾਲਾ ਕੰਮ ਹੈ, ਉਹ ਕੰਮ ਹੈ ਵੀ ਆਪਣੇ ਦੁਆਲਿਓ ਕੱਪੜੇ ਲਾ ਦੇ ਜਿਹੜੇ ਤੂੰ ਕਈ ਕੁਝ ਪਹਿਨਿਆ ਹੋਇਆ, ਤਾਂ ਤੇਰੀ ਗਰਮੀ ਹਟੇਗੀ। ਸੰਸਾਰ ਨੂੰ ਜਦੋਂ ਛਡਾਉਣ ਦੀ ਗੱਲ ਚੱਲਦੀ ਹੈ ਨਾ, ਆਪਾਂ ਸਾਖੀ ਪੜ੍ਹਦੇ ਹਾਂ ਇਤਿਹਾਸ ਦੇ ਵਿੱਚ ਕਿ ਤਰੀਕਾ ਹੈ ਗੁਰੂ ਦਾ ਕਿ ਬੰਦੇ ਨੂੰ ਸੰਸਾਰ ਦੀ ਪਕੜ ਵਿੱਚੋਂ ਕੱਢਿਆ ਕਿਵੇਂ ਜਾਏ, ਜਿਹੜਾ ਬੜਾ ਵੱਡਾ ਦੁੱਖ ਹੈ। ਤਾਂ ਤੁਸੀਂ ਇਤਿਹਾਸ ਦੇ ਕਈ ਸਾਖੀਆਂ ਵੱਲ ਧਿਆਨ ਲਾ ਕੇ ਵੇਖੋ ਕਿ ਇੱਕ ਪਾਸੇ ਤਾਂ ਗੁਰੂ ਦਾਤਾ ਹੈ, ਦੇਣ ਵਾਲਾ ਹੈ ਮਾਇਆ, ਇੱਕ ਪਾਸੇ ਗੁਰੂ ਮਾਇਆ ਸਿੱਖ ਤੋਂ ਮੰਗਦਾ ਪਿਆ ਵੀ ਇੰਨੀ ਮੈਨੂੰ ਦੇ। ਹੁਕਮਨਾਮੇ ਸਪੈਸ਼ਲ ਲਿਖੇ ਹੋਏ ਨੇ, ਤੁਸੀਂ ਪੜ੍ਹੋਗੇ, ਫਲਾਣੇ ਪਿੰਡ ਦੀ ਸੰਗਤ ਨੂੰ ਲਿਖ ਕੇ ਭੇਜਿਆ, ਉਸ ਸਿੱਖ ਨੂੰ ਕਿਹਾ ਤੂੰ 500 ਰੁਪਇਆ ਦਈ, ਕਿਸੇ ਨੂੰ ਕਿਹਾ ਤੂੰ ਇੱਕ ਘੋੜਾ ਦਈ, ਕਿਸੇ ਨੂੰ ਕਿਹਾ ਤੂੰ ਇਹ ਦੇਣਾ ਹੈ। ਇੱਕ ਬੜਾ ਵੱਡਾ ਸਵਾਲ ਹੈ ਵੀ ਗੁਰੂ ਤੇ ਦਿੰਦਾ ਹੈ ਕਿ ਗੁਰੂ ਲੈਂਦਾ ਹੈ, ਇਹ ਕੀ ਕਾਰਨ ਹੈ। ਪਰ ਗੁਰੂ ਇੱਕ ਇੰਨਾ ਵੱਡਾ ਵਿਗਿਆਨਕ ਹੈ, ਉਹਨੇ ਸਿੱਖ ਦੇ ਕੋਲੋਂ ਉਹਦਾ ਜਿਹੜਾ ਥੈਲਾ ਹੈ ਜ਼ਿੰਦਗੀ ਦਾ, ਜਿਹਦੇ ਵਿੱਚ ਉਹ ਸੁੱਖ ਪਵਾਉਣਾ ਚਾਹੁੰਦਾ ਹੈ, ਨਾਮ ਪਵਾਉਣਾ ਚਾਹੁੰਦਾ ਹੈ, ਗੁਰੂ ਪਹਿਲਾਂ ਉਹਦੇ ਥੈਲੇ ਨੂੰ ਖਾਲੀ ਕਰਦਾ ਜਿਹੜਾ ਭਰਿਆ ਹੋਇਆ ਹੈ ਹੰਕਾਰ ਦੇ ਨਾਲ, ਕਈ ਚੀਜ਼ਾਂ ਨਾਲ ਭਰਿਆ ਹੈ, ਉਹਨੂੰ ਖਾਲੀ ਕਰਾਉਣ ਵਾਸਤੇ। ਤਰੀਕਾ ਹੈ ਗੁਰੂ ਦਾ, ਕਈ ਕੁਝ ਹੈ, ਝਿੜਕ ਵੀ ਸਕਦਾ। ਮੈਂ ਕਲਗੀਆਂ ਵਾਲੇ ਦੇ ਜੀਵਨ ਵਿੱਚ ਇੱਕ ਬੜੀ ਸੁੰਦਰ ਘਟਨਾ ਪੜ੍ਹੀ ਹੈ, ਤਰੀਕੇ ਦਾ ਕੋਈ ਪਤਾ ਨਹੀਂ। ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਇਹ ਥੋੜੀ ਜਿਹੀ ਗੱਲ ਅੱਗੇ ਪਿੱਛੇ ਨਹੀਂ ਹੋ ਗਈ। ਗੁਰੂ ਦਾ ਮਤਲਬ ਇਹ ਹੈ ਕਿ ਜਿਹਦੇ ਕੰਮ ਦਾ ਪਤਾ ਨਹੀਂ, ਟੈਸਟ ਤਾਂ ਹੁੰਦਾ ਹੀ ਹੋ, ਇਹ ਥੋੜੀ ਵੀ ਪਿਛਲੇ ਸਾਲ ਜਿਹੜਾ 10ਵੀਂ ਦਾ ਪੇਪਰ ਆਇਆ ਸੀ ਕੁਐਸਚਨ ਪੇਪਰ, ਉਹ ਇਸ ਵਾਰੀ ਆ ਜਾਏਗਾ, ਉਹ ਬਦਲ ਕੇ ਆਏਗਾ। ਜੇ ਉਹ ਹੀ ਆ ਗਿਆ ਤੇ ਉਹਦੇ ਵਿੱਚ ਟੈਸਟ ਕਾਹਦਾ ਰਿਹਾ। ਗੁਰੂ ਨਿਤ ਨਵਾਂ ਹੈ ਤੇ ਨਿਤ ਨਵੇਂ ਤਰੀਕੇ ਦੀ ਵਰਤੋਂ ਕਰਕੇ ਸਿੱਖ ਦਾ ਉਧਾਰ ਕਰਦਾ ਹੈ। ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਇੱਕ ਬੜੀ ਸੁੰਦਰ ਘਟਨਾ ਹੈ ਕਿ ਆਨੰਦਪੁਰ ਸਾਹਿਬ ਦੀ ਧਰਤੀ ਤੇ ਹਜ਼ੂਰ ਇੱਕ ਦਿਨ ਆਪਣੇ ਘਰੋਂ ਨਿਕਲੇ ਤੇ ਆਮ ਤੌਰ ਤੇ ਸਤਿਗੁਰੂ ਕਦੀ ਜ਼ਿਆਦਾਤਰ ਸਫੈਦ ਵਸਤਰ ਨਹੀਂ ਸਨ ਪਹਿਣਦੇ, ਜਾਂ ਤੇ ਨੀਲੇ ਪਹਿਣਦੇ ਸਨ। ਜਾਂ ਫਿਰ ਬਿਲਕੁਲ ਪੀਲੇ ਵਸਤਰ ਉਹ ਪਹਿਨਦੇ ਸਨ, ਜ਼ਿਆਦਾਤਰ ਇਹਨਾਂ ਦੀ ਵਰਤੋਂ ਕਰਦੇ। ਪਰ ਅੱਜ ਸਤਿਗੁਰਾਂ ਨੇ ਮਾਤਾ ਜੀ ਤੋਂ ਸਫੈਦ ਰੰਗ ਦੇ ਵਸਤਰ ਮੰਗੇ ਪਹਿਨਣ ਵਾਸਤੇ, ਸਫੈਦ ਰੰਗ ਦੇ ਵਸਤਰ। ਉਹ ਵੀ ਆ ਗਏ, ਪਹਿਨ ਲਏ ਸਫੈਦ ਜਾਮਾ, ਪਹਿਨ ਕੇ ਤਿਆਰ ਬਰ ਤਿਆਰ ਹੋ ਕੇ ਕਲਗੀ ਸਜਾ ਲਈ, ਸਭ ਕੁਝ ਨਾਲ ਸਾਰੇ ਗੁਰੂ ਕੇ ਸਿੰਘ 15-20 ਜਿਹੜੇ ਦਰਵਾਜੇ ਦੇ ਅੱਗੇ ਉਡੀਕ ਕਰ ਰਹੇ ਸਨ। ਜਦੋਂ ਬਾਹਰ ਨਿਕਲੇ ਉਹਨਾਂ ਨੇ ਨਮਸਕਾਰ ਕੀਤੀ, ਫਤਿਹ ਬੁਲਾਈ ਤੇ ਹਜ਼ੂਰ ਬਾਹਰ ਨੂੰ ਤੁਰ ਪਏ ਸੈਰ ਕਰਨ ਵਾਸਤੇ, ਤੁਰਨ ਵਾਸਤੇ ਕਿਲੇ ਵੱਲ ਜਾ ਰਹੇ ਸਨ। ਰਾਹ ਵਿੱਚ ਕੀ ਵੇਖਦੇ ਨੇ, ਇੱਕ ਸਿੱਖ ਆਪਣੇ ਇੱਕ ਛੋਟੇ ਜਿਹੇ ਘਰ ਦੀ ਕੰਧ ਨੂੰ ਗਾਰਾ ਲੈ ਕੇ ਲਿੰਬ ਰਿਹਾ ਹੈ, ਗਾਰਾ ਲੈ ਕੇ ਕੰਧ ਤੇ ਮਾਰਦਾ ਹੈ। ਪੁਰਾਣੇ ਸਮੇਂ ਵਿੱਚ ਗਾਰੇ ਨਾਲ, ਮਿੱਟੀ ਨਾਲ ਇਹ ਕੰਧਾਂ ਲਿੰਬੀਆਂ ਜਾਂਦੀਆਂ ਸਨ, ਪਲਸਤਰ ਕਰ ਰਿਹਾ ਹੈ। ਜਦੋਂ ਸਤਿਗੁਰੂ ਕੋਲੋਂ ਲੰਘੇ ਤੇ ਕੁਦਰਤੀ ਤੌਰ ਤੇ ਉਹਨੇ ਖਿੱਚ ਕੇ ਮਿੱਟੀ ਜਦੋਂ ਕੰਧ ਨਾਲ ਮਾਰੀ, ਗਿੱਲੀ ਮਿੱਟੀ ਸੀ, ਗਾਰਾ ਸੀ, ਉਹਦੀਆਂ ਛਿੱਟਾਂ ਕਲਗੀਆਂ ਵਾਲੇ ਦੇ ਜਾਮੇ ਤੇ ਪੈ ਗਈਆਂ, ਛਿੱਟਾਂ ਪੈ ਗਈਆਂ। ਸਤਿਗੁਰੂ ਰੁਕ ਗਏ, ਸਿੱਖ ਵੀ ਰੁਕ ਗਏ। ਉਹਨੂੰ ਵੀ ਪਤਾ ਲੱਗ ਗਿਆ ਵੀ ਬਹੁਤ ਵੱਡੀ ਗਲਤੀ ਹੋਈ ਹੈ। ਵਿਚਾਰਾ ਚੁੱਪ ਕਰ ਗਿਆ, ਖਲੋ ਗਿਆ, ਹੱਥ ਜੋੜ ਲਏ। ਸਤਿਗੁਰਾਂ ਨੇ ਇੱਕਦਮ ਕ੍ਰੋਧ ਵਿੱਚ ਥੋੜਾ ਜਿਹਾ ਆ ਕੇ ਇੱਕ ਬਚਨ ਕਿਹਾ ਨਾਲ ਦੇ ਸਿੱਖਾਂ ਨੂੰ, ਕਹਿੰਦੇ ਇਹਨੂੰ ਇੱਕ ਚੰਗੀ ਤਰ੍ਹਾਂ ਥੱਪੜ ਲਾ ਦਿਓ ਤਾਂ ਕਿ ਇਹਨੂੰ ਸਮਝ ਆ ਜਾਏ, ਇੱਕ ਥੱਪੜ ਲਾ ਦਿਓ। 15 ਜਣੇ ਸਨ, ਹੁਣ ਕਿਹਾ ਤੇ ਸੀ ਇੱਕ ਥੱਪੜ ਲਾ ਦਿਓ ਤੇ ਸਾਰਿਆਂ ਨੇ ਇੱਕ ਇੱਕ ਲਾ ਦਿੱਤਾ, 15 ਹੋ ਗਏ, ਉਹ ਤੇ ਜ਼ਮੀਨ ਤੇ ਡਿੱਗ ਪਿਆ। ਤੁਹਾਨੂੰ ਪਤਾ ਹੈ ਵੀ ਸਾਡੀ ਜਿਹੜੀ ਬਰਾਦਰੀ ਹੈ, ਥੱਪੜ ਲਾਉਣ ਵਾਲੇ ਕੰਮ ਹੀ ਸਭ ਤੋਂ ਪਹਿਲੇ ਨੰਬਰ ਤੇ, ਹੋਰ ਭਾਵੇਂ ਕੰਮ ਕੋਈ ਕਰਨਾ ਨਾ ਹੋਵੇ। ਅਸੀਂ ਸਿੱਖੀ ਦੀ ਵਿਆਖਿਆ ਹੀ ਇਹ ਬਣਾ ਦਿੱਤੀ ਹੈ, ਸਿੱਖ ਦੇ ਜਿਹੜਾ ਨਕਸ਼ਾ ਦਿੱਤਾ ਸੰਸਾਰ ਵਿੱਚ ਉਹ ਮਾਰਸ਼ਲ ਦਿੱਤਾ ਗਿਆ ਹੈ। ਅਸੀਂ ਜੋ ਦੇ ਦਿੱਤਾ ਵੀ ਇਹ ਲੜਾਕੂ ਹੈ। ਸ਼ਾਇਦ ਹਿੰਦੁਸਤਾਨ ਦੇ ਕਿਸੇ ਬੜੇ ਵੱਡੇ ਨੇਤਾ ਨੇ ਗੱਲ ਕਹਿ ਵੀ ਦਿੱਤੀ ਸੀ, ਜਰਾਇਮ ਪੇਸ਼ਾ ਕੌਮ ਹੈ। ਜਰਾਇਮ ਪੇਸ਼ਾ ਦਾ ਮਤਲਬ ਕੀ ਹੈ, ਵੀ ਇਹਨਾਂ ਤੋਂ ਜਦੋਂ ਮਰਜ਼ੀ ਹੱਥ ਵਿੱਚ ਡਾਂਗ ਫੜਾ ਕੇ ਕਿਸੇ ਦੀ ਭੁਗਤ ਸਵਾਰਨੀ ਹੋਵੇ, ਇਹਨਾਂ ਨੂੰ 2-4 ਗੱਲਾਂ ਕਹਿ ਦਿਓ, ਤਲਵਾਰ ਚੁੱਕਣਗੇ, 2 ਡੱਕਰੇ ਕਰ ਦੇਣਗੇ, ਸੋਚਣਗੇ ਨਹੀਂ ਵੀ ਇਹ ਕੀ ਕਰ ਰਹੇ ਹਾਂ। ਬਸ ਕੋਈ ਲਹਿਰ ਉੱਠੇਗੀ, ਤਰੀਕਾ ਵਰਤਿਆ ਜਾਏਗਾ, ਰਸਤੇ ਬੰਦ ਹੋ ਜਾਣਗੇ, ਅੰਦੋਲਨ ਹੋ ਜਾਏਗਾ, 2-4 ਸਿੱਖ ਸ਼ਹੀਦ ਹੋ ਜਾਣਗੇ, ਉਹਨਾਂ ਨੂੰ ਸ਼ਹੀਦ ਕਹਿ ਦੇਣਗੇ, ਅਗਲੇ ਸਾਲ ਜਿਨ੍ਹਾਂ ਨੇ ਕਰਵਾਇਆ ਸੀ ਉਹ ਸਮਝੌਤਾ ਕਰ ਲੈਣਗੇ। ਕਹਿੰਦੇ ਛੱਡੋ, ਗੱਲ ਭੁਲਾਉਣੀ ਚਾਹੀਦੀ ਹੈ। ਤਾਂ ਇਹ ਇੱਕ ਖਿਆਲ ਰੱਖਣਾ, ਸਿੱਖ ਦਾ ਮਾਰਸ਼ਲ ਹੋਣਾ, ਸਿੱਖ ਦਾ ਮਾਰੂ ਹੋਣਾ ਤੇ ਜੰਗੀ ਹੋਣਾ ਵਕਤ ਦੀ ਸਿਰਫ ਥੋੜੀ ਜਿਹੀ ਜ਼ਰੂਰਤ ਹੈ। ਦਿਨ ਰਾਤ ਸਿੰਘ ਜਿਹੜਾ ਸਿੱਖ ਮਾਰਸ਼ਲ ਨਹੀਂ ਰਹਿੰਦਾ, ਜੰਗੀ ਨਹੀਂ ਰਹਿੰਦਾ। ਇਹ ਅਸੀਂ ਗਲਤੀ ਕਰ ਲਈ ਬਹੁਤ ਵੱਡੀ, ਔਰ ਇਸ ਨਕਸ਼ੇ ਨੂੰ ਦੁਨੀਆਂ ਦੇ ਵਿੱਚ ਚੇਂਜ ਕਰਨਾ ਪਏਗਾ। ਨਹੀਂ ਤਾਂ ਹੁਣ ਦੁਨੀਆਂ ਜੁੜ ਚੁੱਕੀ ਹੈ ਸਾਰੀ, ਸੰਸਾਰਕ ਭਾਈਚਾਰਾ, ਉਹ ਵਹਿੰਦੇ ਨੇ ਕਿਹੜੀ ਕੌਮ ਪੜ੍ਹੀ ਕਿੰਨੀ ਹੋਈ ਹੈ, ਐਜੂਕੇਸ਼ਨ ਵਿੱਚ ਕਿੰਨੀ ਅੱਗੇ ਹੈ, ਸਕੂਲਾਂ ਵਿੱਚ, ਵਿਦਿਆ ਵਿੱਚ, ਸਮਝਣ ਵਿੱਚ, ਪੜ੍ਹਨ ਵਿੱਚ ਇਹਨਾਂ ਦੀ ਕਿੰਨੀ ਕੁ ਉਤਸੁਕਤਾ ਹੈ ਕਿ ਬਹੁਤਾ ਪਿਆਰ ਤਲਵਾਰ ਨੂੰ ਕਰਦੇ ਨੇ। ਇਹ ਠੀਕ ਹੈ, ਤਲਵਾਰ ਸ਼ਸਤਰ ਸਿੱਖ ਦਾ ਸ਼ਿੰਗਾਰ ਨੇ, ਕੋਈ ਸ਼ੱਕ ਨਹੀਂ, ਸਿਪਾਹੀ ਹੈ। ਪਰ ਮੈਂ ਜਦੋਂ ਇਹ 2 ਲਫ਼ਜ਼ ਪੜ੍ਹਨਾ, ਗੁਰੂ ਹਰਗੋਬਿੰਦ ਸਾਹਿਬ ਨੇ ਸ਼ਸਤਰ ਦਿੱਤੇ ਸਨ, 2 ਤਲਵਾਰਾਂ ਪਵਾਈਆਂ, ਉੱਥੇ ਸ਼ਬਦ ਇਹ ਨਹੀਂ ਕਿ ਮੇਰੀ ਪੀਰੀ, ਉੱਥੇ ਪਹਿਲਾਂ ਪੀਰੀ ਹੈ। ਭਾਵੇਂ ਅਸੀਂ ਕਹਿ ਦਿੱਤਾ ਮੇਰੀ ਪੀਰੀ ਦੇ ਮਾਲਕ ਨੇ, ਪੀਰੀ ਪਹਿਲਾਂ ਹੋਵੇ ਤੇ ਮੇਰੀ ਬਾਅਦ ਵਿੱਚ ਆਵੇ, ਕਿਉਂਕਿ ਜੇ ਇਹ ਲਫ਼ਜ਼ ਇਸ ਤਰ੍ਹਾਂ ਪੜ੍ਹਨਾ ਸੀ, ਕਹਿਣਾ ਸੀ ਵੀ ਪਹਿਲਾਂ ਮੇਰੀ ਫਿਰ ਪੀਰੀ, ਫਿਰ ਆਪਾਂ ਨੂੰ ਇਹ ਵੀ ਕਹਿਣਾ ਪਏਗਾ ਪਹਿਲਾਂ ਸਿਪਾਹੀ ਤੇ ਫਿਰ ਸੰਤ, ਪਰ ਉੱਥੇ ਸ਼ਬਦ ਹੈ ਨਹੀਂ। ਉੱਥੇ ਸ਼ਬਦ ਹੈ ਪਹਿਲਾਂ ਸੰਤ ਫਿਰ ਸਿਪਾਹੀ, ਭਾਵ ਕਿ ਪਹਿਲਾਂ ਸੰਤ ਪਹਿਲਾਂ ਜਾਗਿਆ ਹੋਇਆ, ਹੋਸ਼ ਵਿੱਚ ਆਇਆ ਹੋਇਆ, ਤੇ ਸਿਪਾਹੀ ਬਣੇ ਬਾਅਦ ਵਿੱਚ, ਲੋੜ ਪਵੇ ਤਾਂ ਤਲਵਾਰ ਫੜੇ। ਇਹ ਨਹੀਂ ਵੀ ਜਿਹਨੇ ਆ ਕੇ ਕੰਨ ਵਿੱਚ ਕਿਹਾ, 2 ਝੂਠ ਬੋਲੇ ਵੀ ਤੈਨੂੰ ਤਾਂ ਕਹਿ ਦਿੱਤਾ ਗਿਆ, ਤਲਵਾਰ ਫੜ ਕੇ ਸ਼ੁਰੂ ਕਰ ਦਿੱਤਾ। ਇਹ ਇੱਕ ਬਿਰਤੀ ਸਾਡੇ ਵਿੱਚ ਵੱਧ ਗਈ ਹੈ, ਔਰ ਜਿਹੜਾ ਇਸ ਵਿਚਾਰਧਾਰਾ ਦੀ ਗੱਲ ਕਰਦਾ, ਕਈ ਵਾਰੀ ਸਾਡੇ ਦਿਮਾਗ ਇੰਨੇ ਗਰਮ ਹੋ ਗਿਆ ਸੀ, ਕਹਿੰਦਾ ਬੁੱਝ ਦਿਲ ਹੈ, ਡਰਪੋਕ ਹੈ, ਇਹ ਸਾਡੀ ਕਮਜ਼ੋਰੀ। ਪਰ ਵੇਖੋ, ਇਹ ਵਿਚਾਰਨਾ ਪਏਗਾ ਵੀ ਸਿੱਖ ਕੌਮ ਨੇ ਸ਼ਹਾਦਤਾਂ ਕਿੰਨੀਆਂ ਦਿੱਤੀਆਂ ਨੇ ਤੇ ਮਿਲਿਆ ਕਿੰਨਾ ਕੁ ਹੈ, ਇਹਦੇ ਉੱਤੇ ਵਿਚਾਰ ਕਰਨੀ ਪਏਗੀ। ਕਿੰਨੇ ਸਰੀਰ ਚਲੇ ਗਏ, ਘਰਾਂ ਦੇ ਘਰ ਖਾਲੀ ਹੋ ਗਏ, ਉਹਦੇ ਬਦਲੇ ਕੁਝ ਹੋਇਆ ਵੀ, ਜਾਂ ਕੁਝ ਲੋਕ ਵੇਚ ਵੱਟ ਕੇ ਘਰ ਬਣਾ ਕੇ ਬੈਠ ਗਏ, ਤਾਂ ਇਹਦੇ ਉੱਤੇ ਵਿਚਾਰ ਕਰਨੀ ਚਾਹੀਦੀ। ਸਤਿਗੁਰਾਂ ਨੇ ਕਿਹਾ ਸੀ ਇਹਨੇ ਗਲਤੀ ਬਹੁਤ ਵੱਡੀ ਕੀਤੀ ਹੈ, ਇੱਕ ਥੱਪੜ ਇਹਨੂੰ ਲਾਓ। 15 ਜਣੇ ਸਨ, 15 ਨੇ ਇੱਕ ਇੱਕ ਲਾ ਦਿੱਤਾ, ਉਹ ਡਿੱਗ ਪਿਆ ਜ਼ਮੀਨ ਤੇ। ਸਤਿਗੁਰਾਂ ਨੇ ਕਿਹਾ ਵੀ ਮੈਂ ਤਾਂ ਇੱਕ ਵਾਸਤੇ ਕਿਹਾ ਸੀ, ਤੁਸੀਂ 15 ਲਾ ਦਿੱਤੇ। ਸਾਰੇ ਇੱਕੋ ਆਵਾਜ਼ ਵਿੱਚ ਕਹਿਣ ਲੱਗੇ, ਮਹਾਰਾਜ ਤੁਹਾਡਾ ਹੁਕਮ ਸਾਰੇ ਸਿੱਖਾਂ ਨੂੰ ਸੀ, ਇੱਕ ਨੂੰ ਥੋੜੀ ਸੀ, ਤੇ ਸਾਰਿਆਂ ਨੇ ਹੁਕਮ ਮੰਨਣਾ ਸੀ, ਇੱਕ ਇੱਕ ਲਾਉਣੇ ਸੀ। ਸਤਿਗੁਰਾਂ ਨੇ ਤਰੀਕਾ ਵਰਤਣਾ ਸੀ। ਕਹਿਣ ਲੱਗੇ, ਫਿਰ ਜੇ ਇੰਨੇ ਹੁਕਮ ਮੰਨਣ ਵਾਲੇ ਹੋ ਨਾ, ਇਹ ਸਿੱਖ ਵਿਚਾਰਾ ਸਾਰੀ ਉਮਰ ਹੋ ਗਿਆ ਆਪ ਰੋਟੀਆਂ ਪਕਾਉਂਦਾ ਹੈ, ਵਿਆਹਿਆ ਨਹੀਂ, ਇਹਨੂੰ ਸਾਰੀ ਉਮਰ ਹੋ ਗਈ ਤਵੇ ਤੇ ਹੱਥ ਮਾਰਦੇ ਨੂੰ, ਜੇ ਹੁਕਮ ਮੰਨਣ ਵਾਲੇ ਹੋ ਤੇ ਇੱਕ ਲੜਕੀ ਦਿਓ, ਇਹਦੇ ਨਾਲ ਸ਼ਾਦੀ ਕਰਨੀ ਹੈ। ਕੰਮ ਤੇ ਇਹ ਸੀ ਗੁਰੂ ਦਾ, ਜੁਗਤ ਤਾਂ ਇਹ ਸੀ, ਕੰਮ ਤਾਂ ਇਹ ਕਰਾਉਣਾ ਸੀ। ਗੁਰੂ ਸਿੱਖ ਨੂੰ ਇੰਨੇ ਨੇੜਿਓਂ ਵੇਖਦਾ ਹੈ ਜਿੰਨਾ ਉਹਦੀ ਮਾਂ ਵੀ ਨਹੀਂ ਵੇਖ ਸਕਦੀ। ਖਿਆਲ ਰੱਖਣਾ, ਜਿਹੜਾ ਸਿੱਖ ਹੈ ਨਾ, ਉਹਨੂੰ ਗੁਰੂ ਇੰਨਾ ਨੇੜਿਓਂ ਵੇਖਦਾ ਵੀ ਉਹ ਰੋਟੀ ਕਿਵੇਂ ਖਾਂਦਾ, ਉਹ ਰਹਿੰਦਾ ਕਿਵੇਂ ਹੈ, ਉਹਦਾ ਸਰੀਰ ਕਿਵੇਂ ਚੱਲਦਾ, ਕਿਹੜੇ ਰੋਗ ਤੋਂ ਗ੍ਰਸਤ, ਸਭ ਜਾਣਦਾ ਹੈ, ਸਭ ਪਤਾ ਹੈ। ਤਾਂ ਕਲਗੀਆਂ ਵਾਲਾ ਉਸ ਸਿੱਖ ਦੇ ਇੰਨੇ ਨੇੜੇ ਸੀ ਕਿ ਜਦੋਂ ਆਪ ਰੋਟੀ ਪਕਾਉਂਦਾ ਸੀ, ਗੁਰੂ ਉਹਨੂੰ ਨੇੜੇ ਬਹਿ ਕੇ ਵੇਖਦਾ ਸੀ ਵੀ ਮੇਰਾ ਸਿੱਖ ਹੈ ਤੇ ਇਹਦਾ ਘਰ ਨਹੀਂ, ਗ੍ਰਿਸਤੀ ਨਹੀਂ ਬਣਿਆ, ਘਰ ਨਹੀਂ ਵਸਿਆ, ਆਪ ਵਿਚਾਰਾ ਸਾਰਾ ਦਿਨ ਭਾਂਡੇ ਮਾਂਜਦਾ ਹੈ, ਕਰਾਂ ਕੁਝ ਇਸਦਾ। ਤਾਂ ਤਰੀਕਾ ਵਰਤਿਆ ਔਰ ਹੁਕਮ ਦਿੱਤਾ, ਕਹਿਣ ਲੱਗੇ ਆਪਣੀ ਬੱਚੀ ਦਾ ਰਿਸ਼ਤਾ ਦਿਓ ਇਹਦੇ ਵੱਲ। ਹੁਣ ਹੁਕਮ ਤਾਂ ਆਪਣੇ ਆਪਣੇ ਨਾ, ਜਿਹੜੇ ਹੁਕਮ ਸਾਨੂੰ ਚੰਗੇ ਲੱਗਦੇ ਨੇ ਉੱਥੇ ਤੇ ਜਕਾਰਾ ਛੱਡ ਦਿੰਦੇ ਹਾਂ, ਜਿਹੜਾ ਹੁਕਮ ਸਾਨੂੰ ਚੰਗਾ ਨਹੀਂ ਲੱਗਦਾ ਉੱਥੇ ਅੱਖਾਂ ਜਿਹੀਆਂ ਮਲ ਕੇ ਮੂੰਹ ਨੀਵਾਂ ਕਰ ਲਿਆ। ਇਹ ਗੁਰੂ ਦਾ ਹੁਕਮ ਸੀ, ਪਿੱਛੇ ਹਟ ਗਏ, ਸਿਰਫ ਇੱਕ ਨੇ ਤਰਿਆ ਉਹਨਾਂ ਵਿੱਚੋਂ, ਉਹਨੇ ਆਪਣੀ ਬੱਚੀ ਹਾਜ਼ਰ ਕੀਤੀ, ਸਤਿਗੁਰਾਂ ਨੇ ਆਨੰਦ ਕਾਰਜ ਕਰਾ ਦਿੱਤਾ, ਸਿੱਖ ਦਾ ਘਰ ਵਸ ਗਿਆ। ਇਹ ਗੁਰੂ ਦਾ ਤਰੀਕਾ ਹੈ, ਜੁਗਤ ਹੈ, ਕਿਹੜਾ ਢੰਗ ਵਰਤਣਾ, ਕਿਹੜਾ ਤਰੀਕਾ ਵਰਤਣਾ, ਤਾਂ ਉਹਦਾ ਅੰਤ ਕੋਈ ਨਹੀਂ ਹੈ। ਕਿਸੇ ਨੂੰ ਸਮਝ ਨਹੀਂ ਆਉਂਦੀ ਵੀ ਕਿਹੜੇ ਤਰੀਕੇ ਨਾਲ ਸਤਿਗੁਰੂ ਨੇ ਸਿੱਖ ਦੇ ਜੀਵਨ ਦੀ ਸੰਭਾਲ ਕਰਨੀ ਹੈ। ਬੜਾ ਬੇਅੰਤ ਹੈ, ਵੱਡਾ ਹੈ, ਉਹਦਾ ਕਿਸੇ ਨੇ ਅੰਤ ਨਹੀਂ ਪਾਇਆ। ਤੇ ਮੈਂ ਤਿੰਨ ਤਰ੍ਹਾਂ ਦੇ ਲੋਕਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਕਿ ਤਿੰਨ ਤਰ੍ਹਾਂ ਦੇ ਲੋਕ ਨੇ। ਪਹਿਲੇ ਤਾਂ ਉਹ ਸਿੱਖ ਜਿਹੜੇ ਗੁਰੂ ਨੂੰ ਮੱਥਾ ਟੇਕਣ ਤੱਕ ਸੀਮਤ, ਗੁਰੂ ਦੀ ਗੱਲ ਸੁਣ ਕੇ ਚੱਲਦੇ ਨਹੀਂ, ਖੋਜ ਨਹੀਂ ਕਰਦੇ, ਤੇ ਦੂਜੀ ਤਰ੍ਹਾਂ ਦੇ ਖੋਜੀ ਜਿਹੜੇ ਖੋਜ ਜ਼ਰੂਰ ਕਰਦੇ ਪਰ ਖੋਜ ਕਰਦੇ ਨੇ ਅਧਿਕਾਰੀ ਬਣ ਕੇ ਵੀ ਅਸੀਂ ਕਰਨਾ ਤੇ ਅਸੀਂ ਪਾਉਣਾ ਹੈ। ਜਦਕਿ ਸਿੱਖੀ ਇਹ ਨਹੀਂ ਸੀ, ਸਿੱਖੀ ਇਹ ਸੀ ਵੀ ਗੁਰੂ ਨੇ ਕਰਾਉਣਾ ਤੇ ਆਪਣੇ ਆਪ ਨੂੰ ਮਿਟਾਉਣਾ ਹੈ, ਬਹੁਤ ਫਰਕ ਹੈ। ਇੱਕ ਇਹ ਜੁਗਤ ਹੈ ਵੀ ਅਸੀਂ ਕਰਨਾ ਹੈ, ਪਾਠ ਕਰਨਾ ਹੈ, ਜਪ ਤਪ ਕਰਨਾ ਹੈ, ਸੇਵਾ ਕਰਨੀ, ਅਸੀਂ ਕਰਨਾ ਤੇ ਅਸੀਂ ਪਾਉਣਾ ਹੈ। ਸਿੱਖੀ ਇਹ ਹੈ ਨਹੀਂ ਸੀ, ਗੁਰਸਿੱਖੀ ਦੇ ਅਰਥ ਸਨ ਗੁਰੂ ਨੇ ਕਰਾਉਣਾ ਹੈ ਤੇ ਆਪਣੇ ਆਪ ਨੂੰ ਮਿਟਾਉਣਾ ਹੈ। ਪਰ ਤੀਜੀ ਤਰ੍ਹਾਂ ਦੇ ਲੋਕ ਉਹ ਵੀ ਜਪ ਤਪ ਕਰਦੇ, ਬਾਣੀ ਪੜ੍ਹਦੇ, ਧਰਮ ਨੂੰ ਕਮਾਉਂਦੇ ਨੇ, ਗੁਰੂ ਦੇ ਦੀਦਾਰ ਕਰਦੇ, ਸਾਰੇ ਕੰਮ ਕਰਦੇ ਨੇ, ਪਰ ਉਹਨਾਂ ਦੀ ਅੰਦਰਲੀ ਭਾਵ ਦਸ਼ਾ ਬਦਲ ਜਾਂਦੀ ਹੈ। ਉਹਦੇ ਮੁਕਾਬਲੇ ਵਿੱਚ ਗੁਰੂ ਕੋਲੋਂ ਕੋਈ ਅਹੁਦਾ ਨਹੀਂ ਮੰਗਦੇ, ਚਾਹੁੰਦੇ ਕੁਝ ਨਹੀਂ, ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਨਹੀਂ ਤੇ ਮੁਕਤੀ ਵਾਸਤੇ ਤੇ ਸੰਸਾਰ ਦੇ ਧਾਰਮਿਕ ਲੋਕ, ਇਹ ਤਾਂ ਉਹਨਾਂ ਦੀ ਅਰਦਾਸ ਹੁੰਦੀ ਨਾ ਵੀ ਮੁਕਤੀ ਮਿਲੇ ਸਾਨੂੰ, ਕੌਣ ਨਹੀਂ ਚਾਹੁੰਦਾ। ਪਰ ਜਦੋਂ ਇੱਥੇ ਗੱਲ ਚੱਲਦੀ, ਉਹ ਕਹਿੰਦੇ ਮੁਕਤ ਬੱਪੜੀ ਵੀ ਗਿਆਨੀ ਤਿਆਗੈ। ਮੁਕਤੀ ਕਿਉਂ ਤਿਆਗੀ? ਕਿਉਂਕਿ ਮੁਕਤੀ ਦੀ ਮੰਗ ਕਰਨ ਵਾਲਾ ਵੀ ਕਿਤੇ ਨਾ ਕਿਤੇ ਵਾਸ਼ਨਾ ਵਿੱਚ ਫਸਿਆ ਹੋਇਆ ਹੈ, ਉਹਦੇ ਅੰਦਰ ਵੀ ਕੋਈ ਬਣਨ ਦੀ ਇੱਛਾ ਹੈ ਕਿ ਮੈਂ ਮੁਕਤ ਹੋ ਜਾਵਾਂਗਾ, ਮੈਨੂੰ ਇਹ ਅਵਸਥਾ ਮਿਲੇਗੀ, ਮੈਂ ਲੋਕਾਂ ਨੂੰ ਵਰ ਦਿਆਂਗਾ, ਮੈਨੂੰ ਵੱਡੇ ਪਲੰਘ ਤੇ ਬਿਠਾ ਦੇਣਗੇ, ਇਹ ਵਾਸ਼ਨਾਵਾਂ ਉਹਦੇ ਅੰਦਰ ਬਣੀਆਂ ਰਹਿੰਦੀਆਂ। ਸੰਸਾਰ ਵਿੱਚ ਲੇਬਲ ਲਾ ਦਿਆਂਗਾ ਮੈਂ ਜੀਵਨ ਮੁਕਤ ਹਾਂ, ਕਿਤੇ ਨਾ ਕਿਤੇ ਅੰਦਰ ਹੈ। ਤਾਂ ਇਹਨੂੰ ਵੀ ਕੱਟ ਦਿੱਤਾ ਗਿਆ। ਮੁਕਤ ਬੱਪੜੀ ਵੀ ਗਿਆਨੀ ਤਿਆਗਾ, ਜਦਕਿ ਮੁਕਤੀ ਇੱਕ ਬੜੀ ਵੱਡੀ ਘਟਨਾ ਹੈ ਜੀਵਨ ਦੀ, ਮਿਲਦੀ ਨਹੀਂ ਇਤਨੀ ਜਲਦੀ, ਪਰ ਉਹਨੂੰ ਵੀ ਨਕਾਰਿਆ ਗਿਆ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਕੀ ਚਾਹੀਦਾ? ਕਹਿੰਦੇ ਮਨ ਪ੍ਰੀਤ ਚਰਨ ਕਮਲਾਰੇ। ਚਰਨ ਕਮਲ ਦੀ ਪ੍ਰੀਤ ਧਿਆਨ ਉਹਦੇ ਨਾਲ ਬਣਿਆ ਰਵੇ, ਇਹ ਸਭ ਤੋਂ ਵੱਡੀ ਚੀਜ਼ ਹੈ, ਇਹ ਸਭ ਤੋਂ ਵੱਡੀ ਚੀਜ਼। ਔਰ ਇਸੇ ਨੂੰ ਕਬੀਰ ਜੀ ਨੇ ਕਹਿ ਦਿੱਤਾ, ਚਰਨ ਕਮਲ ਕੀ ਮੌਜ ਕਹੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਚਰਨ ਕਮਲ ਦੀ ਮੌਜ ਸਭ ਤੋਂ ਵੱਡੀ ਹੈ। ਤਾਂ ਜਿਹੜੀ ਸਿੱਖ ਦੀ ਅਖੀਰਲੀ ਅਰਦਾਸ ਉਹ ਕਿੱਥੇ ਆ ਕੇ ਖੜੀਏ, ਰਾਖ ਸਦਾ ਪ੍ਰਭ ਆਪਣੇ ਸਾਥ, ਮੈਨੂੰ ਆਪਣੇ ਨਾਲ ਰੱਖ, ਵਿਸਰ ਨਾਹੀ ਦਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਹੈ ਤਰੀਕਾ, ਇਹ ਹੈ ਜੁਗਤ, ਨਾਲ ਰਹਿਣੀ ਸਭ ਤੋਂ ਵੱਡੀ ਸਿੱਖ ਦੇ ਜੀਵਨ ਦੀ ਪ੍ਰਾਪਤੀ ਹੈ। ਤੇ ਸਤਿਗੁਰੂ ਅੱਜ ਦੇ ਇਹਨਾਂ ਪੰਜ ਸੰਤਾਂ ਦੇ ਵਿੱਚ ਕਿਰਪਾ ਕਰ ਰਹੇ ਨੇ, ਆਪ ਜੀ ਨੇ ਤਵੱਜੋ ਦੇਣੀ। ਸਰਬ ਗੰਤਾ, ਗੰਤਾ ਦਾ ਅਰਥ ਹੈ ਗਤੀ, ਗਤੀ ਦਾ ਅਰਥ ਹੈ ਤੁਰਨਾ। ਤੂੰ ਸਾਰਿਆਂ ਨੂੰ ਗਤੀ ਦੇਣ ਵਾਲਾ ਹੈ, ਸਾਰਿਆਂ ਨੂੰ ਤੋਰਨ ਵਾਲਾ ਹੈ, ਸਾਰਿਆਂ ਵਿੱਚ ਸ਼ਕਤੀ ਭਰ ਕੇ ਉਹਨਾਂ ਦੇ ਸਰੀਰ ਵਿੱਚ ਕੰਮ ਕਰਨ ਦੀ ਗਤੀ ਸਪੀਡ ਭਰ ਦੇਣਾ। ਆ ਇੱਕ ਗਤੀ ਸ਼ਬਦ ਹੈ ਨਾ, ਇਹ ਆਮ ਤੌਰ ਤੇ ਤੁਸੀਂ ਵੇਖੋਗੇ ਗਤੀ ਨਹੀਂ ਹੋਈ ਫਲਾਣੇ ਦੀ, ਉਹਨਾਂ ਨੂੰ ਕਹਿੰਦੇ ਵੀ ਫਲਾਣੇ ਥਾਂ ਤੇ ਗਤੀ ਹੁੰਦੀ ਪਹੇਵੇ ਵਿੱਚ, ਉੱਥੇ ਕਰਾਉਣ ਜਾਂਦੇ ਲੋਕ, ਤੀਰਥ ਮੰਨਿਆ ਗਿਆ ਪੁਰਾਣਾ। ਤਾਂ ਉੱਥੇ ਜਿਹੜੇ ਗਤੀ ਕਰਨ ਵਾਲੇ ਨੇ ਉਹਨਾਂ ਨੇ ਵੀ ਵੇਖ ਲਿਆ ਵੀ ਇਹ ਗਤੀ ਕਰਾਉਣ ਵਾਲੇ ਜਿਹੜੇ ਆਉਂਦੇ, ਇਹਨਾਂ ਦਾ ਯੂਜ, ਇਹਨਾਂ ਦੀ ਵਰਤੋਂ ਕਿਵੇਂ ਕਰਨੀ, ਉਹ ਵੀ ਦੇਖ ਲੈਂਦੇ ਇਸ ਸਾਰੀ ਘਟਨਾ ਨੂੰ। ਤਾਂ ਉਹਨਾਂ ਨੇ ਵੀ ਵੱਖਰੀ ਵੱਖਰੀ ਗਤੀ ਜਿਹੜੀ ਹੈ ਰੱਖੀ ਹੋਈ ਹੈ। ਜਿਹੜਾ ਪ੍ਰਾਣੀ ਮਰ ਗਿਆ, ਮੈਂ ਇਹ ਵੀ ਸੁਣਿਆ, ਉਹ ਕਹਿੰਦੇ ਵੀ 100 ਵਾਲੀ ਗਤੀ ਚਾਹੀਦੀ ਏ, ਤੇ ਅੱਗੇ ਤੁਹਾਨੂੰ ਜਿਵੇਂ ਆਮ ਹਾਲ ਕਮਰਾ ਮਿਲ ਜਾਏਗਾ ਜਿਹੜਾ ਮਰ ਕੇ ਗਿਆ, ਜੇ 100 ਦਿਓਗੇ ਤੇ ਬੜਾ ਸਸਤਾ ਹੈ। ਇਹ ਸਮਝ ਨਹੀਂ ਆਉਂਦੀ, ਜੇ ਤੁਹਾਨੂੰ ਉੱਥੇ ਪਰਲੋਕ ਵਿੱਚ ਜਿਹੜਾ ਮਰ ਕੇ ਗਿਆ ਹੈ ਤੁਸੀਂ 1000 ਦੀ ਗਤੀ ਕਰਾਓ, ਤੇ ਉੱਥੇ ਕਮਰਾ ਵੱਖਰਾ, ਏਸੀ ਸਭ ਕੁਝ, ਬੈਡਰੂਮ ਮਿਲੇਗਾ, ਚੰਗਾ ਮਿਲ ਜਾਏਗਾ ਥਾਂ। ਤਾਂ ਇਹ ਸਮਝ ਨਹੀਂ ਆਉਂਦੀ ਵੀ ਇੱਥੇ ਤਾਂ ਇੱਕ ਕਮਰਾ ਬਣਾਉਣਾ ਹੋਵੇ ਤੇ 1.5-2 ਲੱਖ ਲੱਗਦਾ, ਪਰ ਉੱਥੇ 1000 ਵਿੱਚ ਬਣ ਜਾਂਦਾ। ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਧਰਮ ਦੇ ਵਿੱਚ ਚੱਲਦੀਆਂ ਨੇ ਤਕਰੀਬਨ ਬਹੁਤੀਆਂ, ਇਸ ਕਰਕੇ ਕਹਿੰਦੇ ਗਤੀ ਕਰਾਉਣ ਜਾਂਦੇ ਲੋਕ। ਸਤਿਗੁਰਾਂ ਨੇ ਕਿਹਾ ਮਰ ਕੇ ਗਤੀ ਕੋਈ ਨਹੀਂ ਹੈ, ਮਰ ਕੇ ਕੋਈ ਗਤੀ ਨਹੀਂ, ਜਿਉਂਦਿਆਂ ਹੀ ਗਤੀ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਉਹਦੀ ਗਤੀ ਹੋਈ ਜਿਹੜਾ ਜਿਉਂਦੇ ਜੀ ਗਤੀ ਵਿੱਚ ਆ ਗਿਆ, ਯਾਨੀ ਕਿ ਰੁਕਿਆ ਨਹੀਂ। ਗਤੀ ਦਾ ਮਤਲਬ ਹੈ ਤੁਰਦੇ ਰਹਿਣਾ, ਖਲੋਣਾ ਨਾ, ਜਿਵੇਂ ਪਾਣੀ ਚੱਲਦਾ ਰਹੇ ਤੇ ਸਫ਼ਰ ਕਰਦਾ ਰਹੇ ਪਵਿੱਤਰ ਰਹਿੰਦਾ, ਜੇ ਖਲੋ ਗਿਆ ਤੇ ਜਾਲੇ ਪੈ ਗਏ, ਬਦਬੂ ਆਉਣ ਲੱਗ ਪਈ, ਗੰਦਾ ਹੋ ਗਿਆ ਪਾਣੀ। ਜ਼ਿੰਦਗੀ ਤੁਰਦੀ ਰਹੇ, ਤੁਰਨ ਦਾ ਮਤਲਬ ਸਿਮਰਨ ਕਰਦੀ ਰਹੇ ਜ਼ਿੰਦਗੀ, ਰੱਬ ਨਾਲ ਜੁੜੀ ਰਹੇ, ਮਾਇਆ ਵਿੱਚ ਰੁਕੇ ਨਾ। ਇਹ ਦੋ ਸ਼ਬਦ ਨੇ, ਡੇਰਾ ਜਿਹੜਾ ਹੈ ਨਾ, ਡੇਰਾ ਸ਼ਬਦ, ਡੇਰੇ ਦੇ ਅਰਥ ਨੇ ਬਹਿ ਜਾਣਾ, ਖਿਆਲ ਰੱਖਣਾ। ਡੇਰਾ ਲਫ਼ਜ਼, ਡੇਰਾ ਕਰਨਾ, ਆਰਾਮ ਕਰਨਾ, ਡੇਰੇ ਦੇ ਅਰਥ ਚੱਲਣਾ ਨਹੀਂ। ਇਸ ਲਈ ਨਵਾਂ ਨਾਂ ਦਿੱਤਾ ਗੁਰਦੁਆਰਾ ਤੇ ਡੇਰਾ, ਦੋ ਸ਼ਬਦ ਨੇ। ਡੇਰੇ ਦਾ ਮਤਲਬ ਇਹ ਆਰਾਮ ਕਰਨ ਵਾਲੀ ਥਾਂ, ਗੁਰਦੁਆਰੇ ਦਾ ਮਤਲਬ ਤੁਰਨ ਵਾਲੀ ਥਾਂ। ਸਿੱਖ ਤੇ ਸਫ਼ਰ ਕਰਦਾ, ਅੱਗੇ ਵੱਧਦਾ ਜਾਂਦਾ। ਭਾਈ ਵੀਰ ਸਿੰਘ ਜੀ ਨੇ ਬੜੇ ਪਿਆਰੇ ਸ਼ਬਦ ਕਹੇ ਨੇ, ਕਸ਼ਮੀਰ ਵਿੱਚ ਗਏ ਤੇ ਸ਼ਾਮ ਪੈ ਗਈ, ਇੱਕ ਦਰਿਆ ਦੇ ਕਿਨਾਰੇ ਜਾ ਰਹੇ ਸਨ, ਨਾਲ 2-4 ਪ੍ਰੇਮੀ ਸਰੀਰ। ਨਾਲ ਦਿਆਂ ਨੇ ਕਿਹਾ ਕਿਉਂਕਿ ਉੱਥੇ ਬੈਠ ਗਏ, ਲੇਟ ਹੋ ਗਏ। ਨਾਲ ਦਿਆਂ ਨੇ ਕਿਹਾ ਵੀ ਆਰਾਮ ਕਰੀਏ। ਭਾਈ ਸਾਹਿਬ ਨੇ ਬੜਾ ਸੋਹਣਾ ਸ਼ਬਦ ਕਿਹਾ, ਉਹ ਕਹਿੰਦੇ ਵੇਖੋ ਰਾਤ ਪੈ ਗਈ, ਸਾਰੇ ਪੰਛੀ ਵੀ ਆਲ੍ਹਣਿਆਂ ਵਿੱਚ ਬੈਠ ਗਏ, ਸਾਰੇ ਮਨੁੱਖ ਵੀ ਆਪਣੇ ਮੰਜਿਆਂ ਤੇ ਸੌਂ ਗਏ, ਸਭ ਰੁਕ ਗਿਆ, ਪਰ ਮੈਂ ਇਸ ਦਰਿਆ ਨੂੰ ਪੁੱਛ ਰਿਹਾ ਵੀ ਤੂੰ ਅਜੇ ਵੀ ਚੱਲ ਰਿਹਾ, ਨਾਲੋਂ ਪਾਣੀ ਵਹਿ ਰਿਹਾ ਸੀ, ਮੈਂ ਤਾਂ ਬੈਠਾ ਇੱਥੇ। ਤੇ ਉਹਨੇ ਜਵਾਬ ਦਿੱਤਾ, ਜਵਾਬ ਮਿਲਿਆ, ਕਹਿਣ ਲੱਗੇ ਖਿੱਚ ਜਿਨ੍ਹਾਂ ਨੇ ਸੀਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਜਿਨ੍ਹਾਂ ਨੇ ਕਿਤੇ ਪਹੁੰਚਣਾ ਉਹ ਆਰਾਮ ਨਹੀਂ ਕਰਦੇ, ਖਿੱਚ ਜਿਨ੍ਹਾਂ ਦੇ ਸੀਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨੇਹ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪੈ ਬਹਿੰਦੇ, ਉਹਨਾਂ ਵਿੱਚ ਕੋਈ ਨੀਂਦ ਨਹੀਂ। ਬਸ ਫਰਕ ਇੰਨਾ ਹੀ ਹੈ, ਤੁਰਦਾ ਹਰ ਇੱਕ ਹੈ, ਸਫ਼ਰ ਹਰ ਇੱਕ ਕਰੀ ਜਾਂਦਾ ਹੈ, ਬਹਿੰਦਾ ਕੋਈ ਵੀ ਨਹੀਂ। ਫਰਕ ਸਿਰਫ ਇੰਨਾ ਹੈ ਵੀ ਕੁਝ ਲੋਕ ਨੇ ਜਿਹੜੇ ਸੰਸਾਰ ਵਿੱਚ ਨਹੀਂ ਬਹਿੰਦੇ, ਰੱਬ ਵਾਲੇ ਪਾਸੇ ਤੁਰੀ ਜਾਂਦੇ ਨੇ, ਕੁਝ ਲੋਕ ਜਿਹੜੇ ਨੇ ਸੰਸਾਰ ਵਿੱਚ ਤੁਰੀ ਜਾਂਦੇ ਨੇ, ਉਹਨਾਂ ਨੂੰ ਰੱਬ ਦੇ ਨਾਲ ਬਹਿਣਾ ਨਸੀਬ ਨਹੀਂ ਹੈ। ਫਰਕ ਬਹੁਤ ਜ਼ਿਆਦਾ ਹੈ, ਬਹਿਣ ਦਾ ਸਵਾਲ ਹੀ ਨਹੀਂ ਹੈ, ਡੇਰਾ ਦਾ ਸਵਾਲ ਹੀ ਨਹੀਂ, ਆਦਮੀ ਤੁਰੀ ਜਾ ਰਿਹਾ, ਫਰਕ ਬਹੁਤ ਵੱਡਾ ਹੈ। ਤਾਂ ਮੈਂ ਬੇਨਤੀ ਸਾਂਝੀ ਕਰ ਰਿਹਾ ਸੀ, ਸਤਿਗੁਰੂ ਕਹਿੰਦੇ ਨੇ ਸਰਬੰਗੰਤਾ, ਸਾਰਿਆਂ ਨੂੰ ਤੂੰ ਗਤੀ ਬਖਸ਼ਣ ਵਾਲਾ ਹੈ। ਫਿਰ ਕਹਿੰਦੇ ਸਰਬੰਗ ਹੰਤਾ, ਹੰਤਾ ਦਾ ਮਤਲਬ ਹੈ ਖਤਮ ਕਰਨ ਵਾਲਾ, ਸਾਰਿਆਂ ਦੀ ਹੱਤਿਆ ਯਾਨੀ ਕਿ ਖਤਮ ਕਰ ਦਿੰਦਾ ਹੈ। ਸਰਬ ਤੇ ਅਨਭੇਖ, ਸਾਰਿਆਂ ਦੇ ਵਿੱਚ ਰਹਿੰਦਾ ਹੈ ਪਰ ਕਿਸੇ ਦੇ ਭੇਸ ਨਾਲ ਤੂੰ ਵੱਜਦਾ ਨਹੀਂ, ਬਈ ਇਹ ਰੱਬ ਦਾ ਭੇਸ ਹੈ, ਕਿਸੇ ਦੇ ਚਿੰਨ੍ਹਾਂ ਦਾ ਗੁਲਾਮ ਨਹੀਂ ਬਣਦਾ। ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ, ਸ਼ਾਸਤਰ ਲਿਖੇ ਨੇ, ਸਿਮਰਤੀਆਂ ਲਿਖੀਆਂ ਗਈਆਂ ਨੇ, ਵੇਦ ਲਿਖੇ ਗਏ ਨੇ, ਬੜੇ ਬੜੇ ਵੱਡੇ ਜਾਣਕਾਰ ਲੋਕ ਹੋਏ ਨੇ, ਚਾਰ ਮੁਖ ਤੋਂ ਵੇਦ ਉਚਾਰਨ ਵਾਲਾ ਬ੍ਰਹਮਾ ਵੀ ਹੈ, ਬੜੇ ਬੜੇ ਲੋਕ, ਪਰ ਸਾਰਿਆਂ ਨੇ ਬਹੁਤ ਖੋਜਿਆ ਤੇ ਬਹੁਤ ਲਿਖਿਆ, ਬਹੁਤ ਸਮਝਿਆ, ਪਰ ਜਦੋਂ ਵੇਖਿਆ, ਜਦੋਂ ਕੁਝ ਦਿਸਿਆ ਤੇ ਪਤਾ ਲੱਗਾ ਵੀ ਇਹਦਾ ਅੰਤ ਨਹੀਂ ਕੋਈ ਪਾ ਸਕਦਾ। ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨਾ, ਦੇਣ ਨਾ ਅੰਤ, ਅੰਤ ਨਾ ਵੇਖਣ, ਸੁਣਨ ਨਾ ਅੰਤ, ਕੋਈ ਅੰਤ ਨਹੀਂ। ਕਿੰਨਾ ਕੁ ਇੱਕ ਚੀਜ਼ ਵੇਖੋਗੇ ਉਹਦੇ ਅੱਗੇ ਹੋਰ ਹੈ, ਇੱਕ ਵੇਖੋਗੇ ਹੋਰ ਪਰਤ ਖੁੱਲ ਜਾਏਗੀ। ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤੇ ਭਗਤਾਂ ਦੀ ਜ਼ਿੰਦਗੀ ਵਿੱਚ ਇੱਕ ਦਸ਼ਾ ਹੁੰਦੀ, ਉਹਨੂੰ ਕਹਿੰਦੇ ਵਿਸਮਾਦ। ਵਿਸਮਾਦ ਦਾ ਅਰਥ ਹੈ ਹੈਰਾਨ ਹੁੰਦੇ ਰਹਿਣਾ, ਜਿਵੇਂ ਬੱਚਾ ਨਵਾਂ ਨਵਾਂ ਜਨਮ ਲੈਂਦਾ ਹੈ ਨਾ, ਤਾਂ ਤੁਸੀਂ ਉਹਨੂੰ ਇੱਥੇ ਲੈ ਕੇ ਆਉਂਦੇ ਹੋ ਤੇ ਸਾਰੀਆਂ ਚੀਜ਼ਾਂ ਵੱਲ ਬੜੀ ਹੈਰਾਨੀ ਨਾਲ ਵੇਖਦਾ ਹੈ, ਮੱਥਾ ਟੇਕੇਗਾ, ਫੁੱਲ ਵੱਲ ਵੇਖੇਗਾ, ਗੁਰੂ ਗ੍ਰੰਥ ਸਾਹਿਬ ਕਿਉਂ, ਪਹਿਲੀ ਵਾਰੀ ਦੂਜੀ ਵਾਰੀ ਦੇਖ ਰਿਹਾ, ਨਵੀਆਂ ਚੀਜ਼ਾਂ ਵੇਖ ਰਿਹਾ, ਕਿਸੇ ਹੋਰ ਦੁਨੀਆਂ ਵਿੱਚੋਂ ਆਇਆ। ਪਰ ਅਸੀਂ ਅੱਕ ਗਏ ਵੇਖ ਵੇਖ ਕੇ ਸਾਰੀ ਉਮਰ, ਵੇਂਦਾ ਹੀ ਨਹੀਂ ਬੰਦਾ, ਬਸ ਪੈਸਾ ਵਗਾਉਂਦਾ, ਮੱਥਾ ਟੇਕਦਾ, ਪਤਾ ਹੀ ਉਹ ਹੀ ਗੁਰੂ ਹੈ ਜਿਹੜਾ ਪਹਿਲਾਂ ਆਉਂਦਾ ਸੀ, ਕੋਈ ਉਤਸੁਕਤਾ ਨਹੀਂ ਹੈ, ਕੋਈ ਚਾਹ ਨਹੀਂ, ਕੁਝ ਨਹੀਂ ਵੇਖਦਾ। ਪਰ ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਨੇ ਕੁਝ ਵੇਖਿਆ, ਉਹ ਰੋਜ਼ ਨਵਾਂ ਵੇਖਦੇ ਨੇ, ਸਾਹਿਬ ਮੇਰਾ ਨੀਤ ਨਵਾਂ, ਨਵੀਂ ਨਵੀਂ ਦੁਨੀਆਂ ਤੇ ਹੈਰਾਨੀ ਵਿੱਚ ਉਹ ਚਲੇ ਜਾਂਦੇ ਨੇ, ਖੁਸ਼ੀ ਵਿੱਚ ਚਲੇ ਜਾਂਦੇ ਨੇ। ਬੰਦਾ ਦੁਖੀ ਕਿਉਂ ਹੈ, ਇੱਕੋ ਚੀਜ਼ ਨੂੰ ਵਾਰ ਵਾਰ ਵੇਖੀ ਜਾਂਦਾ, ਅੱਕ ਗਿਆ ਹੈ, ਪਹਿਲਾਂ ਕੋਲ ਨਹੀਂ ਸੀ ਕੁਝ, ਲੱਗਦਾ ਸੀ ਬੜੀ ਵਧੀਆ ਜ਼ਿੰਦਗੀ ਹੋਵੇਗੀ, ਬੜੀ ਖਿੱਚਦਾਇਕ, ਪਰ ਹੁਣ ਕੋਲ ਹੈ, ਅੱਕ ਗਿਆ, ਉਹੀ ਘਰ, ਉਹੀ ਬੱਚੇ, ਉਹੀ ਦਰਵਾਜ਼ਾ, ਉਹੀ ਗੱਡੀ, ਉਹੀ ਦਫ਼ਤਰ, ਉਹੀ ਜ਼ਮੀਨ, ਉਹੀ ਕੱਪੜੇ, ਦੁਖੀ ਹੈ, ਇਸ ਤੋਂ ਬਦਲਦਾ ਕੁਝ ਨਹੀਂ, ਨਵਾਂ ਨਹੀਂ ਹੁੰਦਾ। ਤਾਂ ਉਹ ਇੱਕ ਤਰ੍ਹਾਂ ਅਕੇਵੇਂ ਨਾਲ ਹੈ, ਅੱਕ ਗਿਆ ਜ਼ਿੰਦਗੀ ਤੋਂ, ਕਿਉਂਕਿ ਸਾਰਾ ਕੁਝ ਉਹੀ ਢੋਈ ਜਾ ਰਿਹਾ, ਰੋਜ਼ ਰਿਪੀਟਿੰਗ ਹੋ ਰਹੀ, ਉਹੀ ਪ੍ਰਸ਼ਾਦੇ ਕੱਲ ਵਾਲੇ ਅੱਜ ਫਿਰ। ਪਰ ਜਿਨ੍ਹਾਂ ਦੀ ਸੁਰਤ ਨਾਮ ਨਾਲ ਜੁੜੀ ਹੈ, ਉਹਨਾਂ ਦੀ ਜ਼ਿੰਦਗੀ, ਉਹਨਾਂ ਦੀ ਅੱਖ ਇਸ ਦੁਨੀਆਂ ਤੱਕ ਨਹੀਂ, ਇਹਦੇ ਤੋਂ ਅੱਗੇ अंत ना सिफती कह ना अंत, अंत ना करना उदे चोजा दा अंत नहीं, ये सब कुछ जो दीदार करते ने, अंत ना करना देन ना अंत, अंत ना वेखण उदे वेखण दा कोई अंत नहीं। बारों वेख वेख के बंदा, भाई गुरदास जी कहिंदे अखी देखना रजियां बहुरंग तमाशे, पर जिन्हां ने अंदरों नाम नाल प्यार कीता है उन्हां वास्ते सतगुरु कहिंदे रंग तमाशा पूर्ण आशा कबे ना व्यापे चिंता, अंत ना वेखण सुन ना अंत, अंत ना जापे क्या मन मंत, अंत ना जापे कीता आकार। इस आकार दा भी कोई अंत नहीं, किन्ने सूरज ने किन्ने चंद्रमा ने किन्निया धरतियां ने किन्ने प्रकार दियां बोलियां ने किन्ने प्रकार दे जीव जंतु ने, ए अंत ना जाने कोई, बहुता कही है बहुता होए। जिन्ना तुसी इहनू कहोगे ओना होर वड्डा हो जाएगा, होर अगे निकल जाएगा। पर इहनू कहना चाहीदा कादे वास्ते, आनंद लैण वास्ते, अंत पाउण वास्ते नहीं। आनंद लैण वास्ते जिहड़े कहिंदे ओह इहनू प्राप्त कर लैंदे। साहिब कहिंदे सर्ब शास्त्र ना जानही जेहे रूप रंग अर रेख, ओदे रूप नू ओदे रंग नू और ओदे पैर दे लगे हुए चिन्हां नू कोई शास्त्र नहीं देख सकिया। सतगुरु कलगीधर पातशाह कहिंदे परम वेद पुराण जां कह, परम वेद सारे वेद कठे करिए तां परम वेद शब्द बनदा है। दुनिया विच जिन्ने वेद होए ने हुण तक, इत्थे वेद दे अर्थ रब नाल जुड़े हुए पुरशां दे मुखार बिंद तो निकले हुए शब्दां दी लिखत, उहनूं वेद कहिंदे ने। भावें मशहूर यह है कि चार वेद ने, पर वेद जिहड़ा लफज है वह चार वेदां तक सीमित नहीं। भावें किसे धर्म दे पैगंबर अवतार दे मुखार बिंद तो कोई भी ज्ञान निकलिया उहनूं भाषा कोश विचों उहदा नां लवांगे तो वेद मिलेगा। वेद वैद तो बनया है, वैद का मतलब हकीम, हकीम का मतलब जिन्हों हिकमत आउंदी है, हिकमत का मतलब जिहदे कोल ज्ञान है, ज्ञान का मतलब जिन्हें रब दे प्यार विच ज्ञान पाया है। इस करके उन्हों कहिंदे उहदे मूंह तो निकले हुए शब्द सारे वेद ने। कहिंदे परम वेद पुराण अठारह पुराण जां कह नेत भाखत नित, हर रोज नित उसनू नेत नेत कहिंदे। नेत दा मतलब है ना इति, इहदा भाव है भी इथों तक मैं कहा है ते इस तों अगे भी है, जिथों तक मैं कहा है इथों तक नहीं। बंदे दा अहंकार की है, साडा अहंकार इथे खड़ा है भी जिवें मैं कीता है यही है बस, बाकियां ने जिवें कीता वह सारा गलत है। पर सतगुरु ने कहा नहीं, तेरी हालत तां उस शिवकली वाली है जिन्हें छत दे थले वो सारी उम्र हो गई उन्हूं रहिंदिआं कीड़े खांदिआं। किसे ने पुछिआ सी भी सारी उम्र इत्थे छत दे थले क्यों, कदी बाहर भी? उन्हें कहा नहीं, मैं छत दे थल्यों निकल गई ते डिग पैगा छत, क्योंकि मैं चुकिआ होया, मैं इहनूं फड़ के खड़ी हां तां हां। आम तौर ते बंदे दा दिमाग भी इत्थे खड़ा, जिहड़े काम विच पैंदा उहनूं सोचदा भी जे मैं इत्थे हां ते है, जे मैं पासे हो गया ते नहीं, बड़ा वड्डा हंकार है। सतगुरु ने कहा नहीं, नेत जिन्हां ने जाणिया है उन्हां ने कह दिता भी इत्थों तक मैं जाणिया, इहदे तों अगे उहदा बहुत वड्डा पसारा है। ते हंकार इस तरह खत्म हो गया, टुट गया। ते हंकार दे टुटन करके जदों अंदरों खाली होया ते अपने आनंद की प्राप्ति हो गई। इस करके कहिंदे नेत भाखत, भाखत कहिंदे बोलना, नित हर रोज सारे पुराण ते वेद उसनू ना इति, ना इति कहिंदे हन। कोट सिमरत पुराण शास्त्र, करोड़ा ही सिमरतियां और करोड़ा ही पुराण ते करोड़ा ही शास्त्र, ना आवई बहु चित, जे कोई इन्हां सारियां करोड़ां वेदां पुराणां दा फिलासफी दा पुस्तकां दा मुतालिया कर लवे, इन्हां दा मुतालिया करन नालों चित विच नहीं आउंदा भी किन्ना कु महान है, किन्ना कु वड्डा है। इहदे तों अगे 87 नंबर जिहड़ा शंत शुरू हुंदा है, मधु पार शंत, बड़ा प्यारा लफ्ज़ है। मधु दे अर्थ ने माखियों, शहद, मद दे थले औंकड़ है। इत्थे मद दे अर्थ अद भी कीते, पर अद तां हुंदे जे औंकड़ ना हुंदा। ते मधु भार, भार कहिंदे ने इकट्ठ नूं, पंड नूं, किसे चीज दे इकट्ठ नूं। कलगियां वाले कह रहे ने कि इह जिहड़ी अगे बाणी है मद दा भार है, माखियों दा इकट्ठ है, इन्नी मिठी बाणी है। मधु भार शंत, इन्हां शंतां विच इउं है कि ज्यों कोई इन्हां शंतां नूं प्यार नाल पढ़ेगा तां इहदे विचों माखियों वर्गी मिठास, शहद वर्गा मिठा रस प्राप्त हो सकदा है। तव प्रसाद उहदी किरपा दे नाल। हजूर कहिंदे गुण गन उदार, महिमा अपार। कहिंदे मैं उहदे गुण कई दिनां तों गा रहा पर अंत नहीं आ रहा, बड़ी वारी क्या, बड़ी वारी उहदे गुण गाए ने, इस करके ये जिहड़ा जाप साहिब है ना, ये कई वारी तुहानू विच अकाएगा भी, उकता भी देगा, बे रोज उही गल्लां आ रही। इसलिए जाप साहिब नूं सुनना है ते किसे निशई दे जीवन नूं वेखना जिहड़ा एक गल नूं वार वार करदा है, वह नशे विच है, एक गल नूं दोहरा रहा है। बुद्धि नाल नहीं इहनूं सुनिया जा सकदा। जाप साहिब नूं जे पढ़ना है जां इहनूं सुनना है तां इह जिहड़ा आ टुकड़ा जिहा ना छोटा जिहा सिर विच, बुद्धि जिहनूं कहिंदे, इह मास दा नहीं है, ख्यालां दा है। तां जदों जाप साहिब नूं सुनना है ते इहनूं बाहर किते रख देना जोड़े खाने विच, जिन्हां ने नहीं रखिया उहनां नूं नहीं आनंद आउंदा, अक जांदे ने, क्योंकि रिपीटिंग होएगी बार बार, वार वार क्या जाएगा। ता जेड़े ता लोग रस अवेश अवस्था विच कुछ हैं, बुद्धि तो पार सुनन दी समर्था रखते ने, इस कैद विचों छुटन छुटन दा उन्हां नूं पता है कि इस बुद्धि दे कैद खाने विचों बाहर निकल के प्यार दी दुनिया विच किवें तुरना, ओ ता इहनू सुनणगे आनंद विच आ जाणगे। पर जिहड़े लोग मैथ दे अध्यापक होणगे, हिसाबी किताबी, वो तो बाहरों बाहरले गेट विचों आउंदे कह देणगे कल भी उही कथा सी, परसों भी उही, उही लगे होए ने, उही कहणगे, क्योंकि उहदे नाल वैसे सारे धर्म नूं उस बुद्धि नाल समझिया नहीं जा सकता। प्रयोजन कोई नहीं कि प्रयोजन लैके आउणा भी कुछ कागज ते लिख लियाइए कि याद कर लिया कि लैसन हो गया, कुछ भी नहीं है। लैसन ते इत्थे गवाउण वास्ते आउणा है, तोता रटनी नहीं है गुरु की कथा जिहड़ी है। लैसन इकट्ठे करने ते लैसन याद करवाउणे गुरु ग्रंथ साहिब दी कथा नहीं है। पाठ याद करा देना, गल्लां चेते करा देणियां, पहले ही बंदा ते फसिया पिया विचारां विच, बुद्धि विच, भार ते पहले ही उहदा कोई नहीं लैंदा, सारा दिन दुकान विचों निकलदा अक के, ते अगों इत्थों इक पंड होर धर दे उहदे सिर ते, पुछो फिर की सुण के आया। ਇਹ चीज ਤਾਂ सिर्फ ਬੰਦੇ ਨੂੰ खाली ਕਰਨ ਵਾਸਤੇ ਹੈ, ਇੱਕ ਵਿੱਚ ਰਵੇ ਬਸ। ਇਸ ਲਈ ਜਿਨ੍ਹਾਂ ਨੇ ਇਕੱਠਾ ਕਰਨਾ ਹੈ ਉਹ ਅੱਜ ਵੀ ਗਏ ਕੱਲ ਨੂੰ ਵੀ ਚਲੇ ਜਾਣਗੇ, ਉਹ ਨਹੀਂ ਇਹਨੂੰ ਸੁਣਨਗੇ। ਇਕੱਠਾ ਕਰਨ ਦਾ ਪ੍ਰਯੋਜਨ ਹੀ ਨਹੀਂ, ਇਕੱਠਾ ਕਰ ਕਰਕੇ ਤੇ ਦੁਖੀ ਹੋਇਆ ਬੰਦਾ। ਪਹਿਲਾਂ ਬਾਹਰ ਮਾਇਆ ਇਕੱਠੀ ਕਰਦਾ ਰਿਹਾ 50-60 ਸਾਲ ਤੱਕ, ਹੁਣ ਬੱਚੇ ਵੱਡੇ ਹੋ ਗਏ ਉਹਨਾਂ ਨੇ ਧੱਕਾ ਦੇ ਦਿੱਤਾ, ਹੁਣ ਕੀ ਕਰਦਾ, ਹੁਣ ਗੁਰਦੁਆਰੇ ਦਾ ਗਿਆਨ ਇਕੱਠਾ ਕਰ ਰਿਹਾ, ਹੁਣ ਇਹ ਪੰਡ ਬਣ ਰਿਹਾ। ਇੱਕ ਸੱਜਣ ਮੈਨੂੰ ਮਿਲੇ, ਉਹ ਸਾਰੇ ਜਿੰਨੇ ਵੀ ਥਾਵਾਂ ਤੋਂ ਪ੍ਰੋਗਰਾਮ ਆਉਂਦਾ ਸਾਰਿਆਂ ਦੀਆਂ ਗਲਤੀਆਂ ਦੀ ਇੱਕ ਕਾਪੀ ਰੋਜ਼ ਭਰਦੇ, ਫਲਾਣੇ ਨੇ ਆ ਕਿਹਾ, ਫਲਾਣੇ ਨੇ ਇਹ ਗੱਲ ਕਹਿ ਦਿੱਤੀ। ਸਾਰੀ ਉਮਰ ਨੌਕਰੀ ਕੀਤੀ, ਮੈਂ ਕਿਹਾ ਵੀ ਸਰਕਾਰ ਨੇ ਤਾਂ ਤੁਹਾਨੂੰ ਰਿਟਾਇਰ ਕਰ ਦਿੱਤਾ, ਪਰ ਤੁਹਾਡੀ ਆਦਤ ਹੋ ਗਈ, ਤੁਸੀਂ ਰਿਟਾਇਰਮੈਂਟ ਲੈ ਨਹੀਂ ਸਕਦੇ, ਉਧਰੋਂ ਨਿਕਲੇ ਤੇ ਇਧਰ ਫਸ ਗਏ, 4 ਦਿਨ ਖਾਲੀ ਵੀ ਰਹਿ ਲਓ। चार दिन बुद्धि तो पार भी चले जाओ, कोई आनंद विच कोई रस विच गुरु दी गल नाल प्यार भी करो। तुसी ते गुरु कोलो भी खबरां कठियां करन लग पए, तां फिर कोई अखबार कढ लेनी सी, पत्रकार हो जाना सी, तां धर्म दी सिख्या चेते रख के उहदी पंड बंधन वास्ते नहीं सिर ते। गुरु दा ज्ञान इत्थे सिर्फ तां दोहराया जांदा है कि बंदे दे मन विच जमी हुई विचारां दी गंदगी बाहर कढ दित्ती जाए, सारे विचार निकल जाण ते इक्को ही विचार रह जाए। वो विचार केड़ा है? गुरा एक देह बुझाई, सबना जिया का एक दाता, सो मैं विसर ना जाई। सिर्फ इक्को प्रयोजन है इथों दा, होर कोई नहीं, बाकी ते सारा कुछ बाहर है। इस करके कलगियां वाले इस जाप साहब विच जो तकरीबन अद दे नेड़े आ चुका है, इन्हां गल्लां नूं फिर रिपीट करनगे, फिर कहणगे, क्योंकि उन्हों बार बार विचों रस लै रहे, आनंद लै रहे। इसलिए हजूर कहिंदे गुण गण उदार, गुण गण गण कहिंदे अनेक, तेरे गुणा विच अनेकता है, बड़े गुण ने, वध तो वध ने, परे तो परे ने, और तू उदार चित वाला है। ये उदार शब्द तीन दिन तो आ रहा है, तीन दिन दी विचार में। उदार का मतलब सीधे मन वाला। फिर कहिंदे महिमा अपार, महिमा बड़ी वड्डी है। एक हुंदी वड्याई, वड्याई जड़ी है वह माया नाल संबंधित लफ्ज है, सुक्का जिहा। वड्याई तो माया धारी दी भी है, वड्याई तो जिहदे कोल धन ज्यादा उहदी भी है, पर महिमा शब्द जिहड़ा धार्मिक व्यक्ति की पूंजी नाल संबंधित मिठा शब्द है। महिमा अर्थ ही निकल दे, अकाल पुरख की महिमा बड़ी मिठी है, अपार है, उहदा कोई अंत नहीं। फिर कहिंदे आसन अपंग, आसन कहिंदे बैण दी थां, तेरा आसन अपंग है, प्रभ कै सिमरन नेह चल आसन। सच है जिहड़े उहदे नाल जुड़े उहनां दा अंदरला भी आसन स्थिर हो गया, मन भी टिक गया, उन्हां दा स्थिर शरीर दा जिहड़ा आसन है वह भी स्थिर हो गया, टिक गया एक थां ते। गुरमुख चित अडोल अहिल ना हिलिया, उहदा आसन अपंग है, भाव उहदे आसन नूं कोई तोड़ नहीं सकदा। जे उहदा आसन तत्ती तवी ते भी चला जाए उत्थे भी उस तरह बनिया रहिंदा, इन्ना अपंग आसन है। इसलिए कलगियां वाले पातशाह कहिंदे आसन अपंग उपमा अनंग, उहदी उपमा अंगां तों रहत भाव शरीरां तों उच्ची है। फिर एक बड़ा प्यारा शब्द क्या कहिंदे अनुभव प्रकाश, अनुभव दा अर्थ है तजर्बा। जिहड़ा मनुख उहदे नाल जुड़दा है उहदे विच प्रकाश हो जांदा है, तजर्बे दा अनुभव वध जांदा उहदा, उहदे विच ज्ञान दी वर्खा वध जांदी है, उहदे तजर्बे बड़े तेज हो जांदे ने, हर एक पक्ष विच उह तजर्बेकार हो जांदा, उहदी समझ विच बहुत वाधा हो जांदा। अनुभव प्रकाश निसदिन अनाश, और उह प्रकाश जिहड़ा निसदिन दिन रात उहदा नाश नहीं हुंदा, सदा ही कायम रहिंदा है। आजान बाहो, बाहो दा अर्थ है बाजू, अजान दा मतलब वड्डा, जिन्हों जानिया ना जा सक, उस दियां बाहां बहुत वड्डियां ने, उहदे हाथ बड़े लंबे ने, कोई आदमी जिथों तक मर्जी चला जाए उहदियां बाहां उहदे हाथ उत्थे भी पहुंच जांदे, कोई किते नहीं जा सकदा, तिस ते दूर कहां को जाए। इसलिए वह आजान बाहो, शाहान शाहो, शाहां दा शाह है, अमीरां दा अमीर है, राजान राज, राजियां दा राजा है, पान आन पान, और सूरजां दा ओ सूरज है, इन्ना महान है। देवान देव, देवतियां दा देवता गिणिया जांदा है, बड़ा उहदे विच प्रकाश है, चानन है। उपमा महान, उहदी महिमा बड़ी महान है। सतगुरु कहिंदे इंद्रान इंद्र, इंद्र कहिंदे ने जिहदे कोल सारियां इंद्रियां दा रस होवे, ਉਹ ਵੱਡੇ ਵੱਡੇ ਇੰਦਰਾਂ ਦਾ ਇੰਦਰ ਹੈ, ਭਾਵ ਉਹਦੇ ਕੋਲ ਸਾਰੀ ਸੰਪਤੀ ਸਾਰੇ ਸੁੱਖ ਹਨ। ਫਿਰ ਇੱਕ ਬੜਾ ਪਿਆਰਾ ਉਹਦੇ ਵਿੱਚ ਗੁਣ ਹੈ, ਉਹਨੂੰ ਕਹਿੰਦੇ ਬਾਲਾਨ ਬਾਲ, ਉਹਦੇ ਵਿੱਚ ਬੱਚਿਆਂ ਵਰਗੀ ਬੁੱਧੀ ਹੈ, ਬੜਾ ਪਿਆਰਾ ਗੁਣ ਹੈ। ਬਾਲਾਨ ਬਾਲ, ਰੰਕਾਨ ਰੰਕ, ਕਾਲਾਨ ਕਾਲ, ਇਹ ਗੁਣ ਕੁਝ ਵਿਆਖਿਆ ਮੰਗਦਾ, ਬੱਚਿਆਂ ਵਰਗਾ ਸੁਭਾਅ ਹੈ ਉਹਦਾ, ਇਹ ਕੱਲ ਆਪਾਂ ਵਿਚਾਰ ਕਰਾਂਗੇ। ਅੱਜ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ।